ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜਿਨ੍ਹਾਂ ਦੇ ਬਾਲ ਚੋਜ ਆਪ ਜੀ ਸਰਵਣ ਕਰ ਰਹੇ ਹੋ। ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਗੁਰੂ ਕੀ ਵਡਾਲੀ, ਉੱਥੇ ਅਨੇਕ ਤਰ੍ਹਾਂ ਦੀ ਖੁਸ਼ੀਆਂ ਹਨ। ਗੁਰੂ ਕੇ ਪਿਆਰੇ ਸੰਤ ਮਹਾਂਪੁਰਖ ਆਉਂਦੇ ਦਰਸ਼ਨ ਕਰਨ ਲਈ, ਉੱਥੇ ਅਨੇਕ ਮੰਗਤੇ ਵੀ ਆਉਂਦੇ ਹਨ ਮੰਗਣ ਲਈ, ਜਿਹੜੇ ਗੁਰੂ ਪਾਤਸ਼ਾਹ ਤੋਂ ਮੰਗ ਕੇ ਝੋਲੀਆਂ ਭਰ ਕੇ ਲਿਜਾਂਦੇ, ਉਹਨਾਂ ਨੂੰ ਮੁੜ ਕੇ ਮੰਗਣ ਦੀ ਲੋੜ ਨਹੀਂ ਰਹਿੰਦੀ। ਗੁਰੂ ਅਰਜਨ ਦੇਵ ਪਾਤਸ਼ਾਹ ਸਭਨਾਂ ਨੂੰ ਖੁਸ਼ੀਆਂ ਵੰਡੀ ਜਾ ਰਹੇ ਹਨ। ਇੱਕ ਪਾਸੇ ਖੁਸ਼ੀਆਂ ਹਨ, ਆਨੰਦ ਛਾਇਆ ਹੋਇਆ ਹੈ। ਦੂਜੇ ਪਾਸੇ ਪ੍ਰਿਥੀ ਚੰਦ ਦੀ ਘਰਵਾਲੀ ਬੀਬੀ ਕਰਮੋ ਰਾਣੀ ਨੂੰ ਸੋਗ ਪਿਆ ਹੋਇਆ ਹੈ ਕਿ ਇਹਨਾਂ ਦੇ ਘਰ ਫਿਰ ਬਾਲਕ ਨੇ ਜਨਮ ਲੈ ਲਿਆ, ਇਹ ਬੱਚਾ ਕਿਵੇਂ ਖਤਮ ਹੋਵੇਗਾ। ਤੇ ਉਹਨੂੰ ਖਾਲਸਾ ਜੀ ਉਹਨੇ ਆਪਣੀ ਦਾਸੀ ਨਾਲ ਗੱਲ ਕੀਤੀ, ਦਾਸੀ ਨੇ ਅੱਗੇ ਐਸੀ ਦਾਈ ਲੱਭੀ ਜਿਹੜੀ ਅਤ ਕਰੂਰ ਕਰਮ ਕਰਨ ਵਾਲੀ ਹੈ। ਉਹ ਲੱਭ ਕੇ ਬੀਬੀ ਕਰਮੋ ਰਾਣੀ ਕੋਲ ਲੈ ਕੇ ਆਈ, ਕਹਿਣ ਲੱਗੀ ਇਹ ਲੋ ਜੀ ਇਹ ਦਾਸ ਦਾਈ ਹੈ, ਇਹ ਤੁਹਾਡਾ ਕੰਮ ਕਰੇਗੀ। ਤੇ ਬੀਬੀ ਕਰਮੋ ਰਾਣੀ ਕਹਿਣ ਲੱਗੀ ਨਹੀਂ ਭੈਣਾ ਸੁਣ, ਮੈਂ ਬਹੁਤ ਦੁਖੀ ਹਾਂ, ਜਿਸ ਸਮੇਂ ਤੋਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਗੁਰਿਆਈ ਮਿਲੀ ਉਸ ਸਮੇਂ ਤੋਂ ਹੀ ਸਾਡੇ ਘਰ ਦੁੱਖ ਦੀ ਲਹਿਰ ਦੌੜ ਰਹੀ ਹੈ। ਵੱਡੇ ਇਹ ਸਨ ਮਿਹਰਵਾਨ ਦੇ ਪਿਤਾ ਜੀ ਪ੍ਰਿਥੀ ਚੰਦ ਜੀ, ਇਹਨਾਂ ਨੂੰ ਗੁਰਿਆਈ ਮਿਲੀ ਨਹੀਂ। ਤੇ ਛੋਟੇ ਪੁੱਤਰ ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਤਾ ਨੂੰ ਖੁਸ਼ ਕਰਕੇ ਸੇਵਾ ਕਰਕੇ ਇਹ ਦਾਤ ਉਹ ਆਪ ਲੈ ਗਏ, ਅਸੀਂ ਗੁਰਿਆਈ ਤੋਂ ਵਾਂਝੇ ਰਹਿ ਗਏ। ਚਲੋ ਅਸੀਂ ਸੋਚਦੇ ਰਹੇ ਵੀ ਇਹਨਾਂ ਘਰ ਪੁੱਤਰ ਤਾਂ ਹੋਇਆ ਨਹੀਂ, ਗੁਰੂ ਅਸੀਂ ਆਪ ਬਣ ਜਾਵਾਂਗੇ। ਪਰ ਮਹਾਂਪੁਰਖਾਂ ਦੀ ਬਖਸ਼ਿਸ਼ ਹੋਈ, ਬਾਬਾ ਬੁੱਢਾ ਸਾਹਿਬ ਦੇ ਬਚਨ ਹੋਏ, ਉਹਨਾਂ ਬਚਨਾਂ ਸਦਕਾ ਇਹਨਾਂ ਦੇ ਘਰ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਹੈ। ਤੇ ਹੁਣ ਇਹ ਦਾਸੀ ਤੂੰ ਸਾਡਾ ਕੰਮ ਕਰ, ਕਿਸੇ ਤਰੀਕੇ ਨਾਲ ਇਸ ਬੱਚੇ ਨੂੰ ਮਾਰ ਦੇ, ਬਸ ਤੂੰ ਮੇਰੇ ਤੋਂ ਜੋ ਲੈਣਾ ਲੈ ਲਈ, ਤੈਨੂੰ ਕੋਈ ਕਮੀ ਨਹੀਂ ਆਣ ਦੇਵਾਂਗੇ। ਜੇ ਬੱਚਾ ਮਰ ਗਿਆ, ਚੜ੍ਹਾਈ ਕਰ ਗਿਆ, ਖਤਮ ਹੋ ਗਿਆ, ਉਸ ਤੋਂ ਬਾਅਦ ਗੁਰਿਆਈ ਸਾਡੇ ਕੋਲ ਹੀ ਆਵੇਗੀ, ਇਹਨਾਂ ਦੇ ਘਰ ਕੋਈ ਹੋਰ ਪੁੱਤਰ ਹੋਣਾ ਨਹੀਂ, ਤੇ ਮੇਰਾ ਬੇਟਾ ਮਿਹਰਵਾਨ ਗੁਰੂ ਬਣ ਜਾਵੇਗਾ। ਜਦੋਂ ਖਾਲਸਾ ਜੀ ਦਾਈ ਨੇ ਇਹ ਸਾਰੀ ਗੱਲਾਂ ਸੁਣਦੀ ਰਹੀ, ਬੀਬੀ ਕਰਮੁਕ ਰਾਣੀ ਕਹਿਣ ਲੱਗੀ ਇਹ ਫੜ 100 ਰੁਪਿਆ, ਇਹ ਰੱਖ ਆਪਣੇ ਕੋਲ, ਇਹ ਤੇਰਾ ਹੀ ਹੈ। ਆਪਣੇ ਉੱਤੋਂ ਖਾਲਸਾ ਕੀਮਤੀ ਲੋਈ ਜੀ ਲਾ ਕੇ ਨਾ ਸ਼ਾਲ ਜੀ ਲਾ ਕੇ ਉਹਦੇ ਉੱਤੇ ਪਾਤੀ, ਇਹ ਤੂੰ ਰੱਖ ਲੈ, ਕੋਈ ਗੱਲ ਨੀ ਤੇਰੀ ਹੈ ਬਸ। ਉਹ ਠੱਗ ਨੂੰ ਠੱਗ ਮਿਲ ਗਿਆ ਖਾਲਸਾ ਜੀ, ਤੁਵੇਂ ਠੱਗ, ਇਧਰ ਇਹ ਵੀ ਠੱਗਣੀ ਉਹ ਵੀ ਠੱਗਣੀ, ਇਹ ਗੁਰੂ ਪਾਤਸ਼ਾਹ ਦਾ ਕਹਿ ਲੋ ਹਥਿਆਰੀ ਬਣਨਾ ਚਾਹੁੰਦੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ, ਉਹ ਵੀ ਹਥਿਆਰੀ, ਉਹ ਦਾਈ ਇਹ ਬੀਬੀ ਕਰਮੋ ਰਾਣੀ। ਤੇ ਇਹਨੇ ਅੱਖਾਂ ਦੇ ਹੰਝੂ ਵਾਏ ਕਿ ਜਿਵੇਂ ਖਾਲਸਾ ਮਗਰਮੱਛ ਦੇ ਹੰਝੂ ਹੁੰਦੇ ਨੇ, ਉਹ ਹੰਝੂ ਵਹਾ ਕੇ ਰੋਵੇ ਦਿਖਾਵੇ ਕਿ ਮੈਂ ਬੜੀ ਦੁਖੀ ਹਾਂ, ਮੇਰਾ ਦੁੱਖ ਦੂਰ ਕਰ। ਤੇ ਹੁਣ ਕਿਵੇਂ ਉਹ ਦਾਈ ਇਹਨਾਂ ਨੂੰ ਹੌਸਲਾ ਦੇਵੇਗੀ। ਤੇ ਉਹ ਪਾਪਣ ਪੂਤਨਾ ਵਰਗੀ ਇਹ ਪਾਪਣ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਕਹਿ ਲੋ ਆਪਣੇ ਵੱਲੋਂ ਖਤਮ ਕਰਨ ਜਾ ਰਹੀ ਹੈ, ਪਰ ਇਹਦਾ ਬੇੜਾ ਪਾਰ ਗੁਰੂ ਪਾਤਸ਼ਾਹ ਆਪ ਕਰਨਗੇ। ਆਓ ਇਹ ਪਾਵਨ ਕਥਾ ਸ੍ਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਏ ਕਰੂਰ ਕਰਮ ਅਤ ਪਾਪਨ,
ਉਹ ਦਾਈ ਬੜੀ ਕਰੂਰ ਪਾਪਣ ਜਿਹਦੇ ਕਰਮ ਵੀ ਪਾਪੀਆਂ ਵਾਲੇ ਖਾਲਸਾ ਜੀ, ਉਹ ऐसी एक क्रूर दाई भयानक दाई है।
सुनकार हर खे तेर जदीना।
जदो इस दाई ने बीबी करमो राणी दे बचन सुने ए कहन लगी भैणा रो ना फिकर ना कर हौसला रख। तेनू हौसला देन लगी
दुखी ना हो करो मैं ताहित।
दुखी ना हो मैं तेरे भले वास्ते आई हां ताही ता तेरे कोल चल के आई हां कि तेरा भला करना है तेरा कम सवारना है।
रचाओ कपट को ले ना चीना।
मैं ऐसा कपट रचांगी कोई जानेगा भी नहीं। मेरे को सारे छल बल हन सारे दा पेच हन ऐसा दा पेच मैं करांगी कोई जानेगा भी नहीं कि किवें बच्चा मर गया है।
तुमरे सुख ते है सुख मोका।
बीबी करमो राणी फिकर ना कर ये तू सुखी है ते मैं सुखी हां तेनू सुख है ते मनू सुख है तेरे सुख नाल ही मेरा सुख है तू घबरा ना।
खान पान के सब सुध लीना।
बस तू मेरी सारी खबर लेंदी रही तू भी खा ते मनू भी खवा तू भी वधिया कपड़े पा ते मनु भी कपड़े वधिया दे मेरा गुजरान कर दी रही तेरा काम मैं कर दवांगी।
सोय उठ गए कहां तेन साथ है।
ते खालसा जी इस तरह गल दे कर दे उथों उठ के थोड़े परे चली गईया।
लेन देन कुछ ना है नकीना।
ते उस वेले कुछ लेन देन नहीं कीता इन्होंने पाप ते जो कुछ लेना देना से भी की लेना की देना ओ गल नहीं कीती।
चित बाचत ए की जै निश्चै चित बाचत ए कारज मोका।
ते ओ भी जाई भी चाहुंदी है ओ भी कहंदी मेरी भी तमन्ना है ये काम मैं ही करांगी।
करे हो मैं अब बिलम बिसार।
बिलम बिसार बिना देरी तो नी बीबी करमो राणी तू फिकर ना कर बिना देरी तो ए तेरा काम मैं सवार दवांगी इस बच्चे नू मैं मारांगी।
चिंता रंच कहू न है कि जह।
तुसी थोड़ी भी चिंता ना करो फिकर ना करो तुहाडा काम मैं ही करांगी मेरे तो बिना ये काम भी नहीं होना।
निश्चय रखो सुधारी कार।
तुसी निश्चय रखो मैं तुहाडा काम सुधार देता है बस ए समझो भी तुहाडा काम हो गया है नी करमो राणी भैणा फिकर ना कर।
मेरो द्रोह प्रथम ही तिन सौ।
मेरा पहला ही द्रोह है उना नाल पहला ही मैं बड़ी दुखी हां उना तो जिन्हां ने मनु बुलाया नहीं मैं बड़ी दुखी हां माता गंगा जी तो गुरु अर्जन देव पातशाह दे घर तो क्योंकि उना ने मेरी सेवा ने कीती।
अपर ताए को लीन हकार।
मैं भी अमृतसर साहब दी दाई हां उन्होंने मनु नहीं सदया ते मेरी थां ते कोई होर दाई सद ली है ए मेरे मन च ईरखा है। अखो सतना
वाहिगुरु।
देखो पापी नु पापी मिलिया गुरु घर नाल ए भी पापण एदे मन च भी द्रोह है छल कपट है ए कहन लगी नी भैणा फिकर ना कर मेरे मन प्रति विच भी उन्हां प्रति द्रोह है गुस्सा है क्योंकि उन्होंने मनु नहीं सदया। जदों हरगोबिंद साहिब पातशाह दा प्रकाश होया उन्हें मनु सदया ही नहीं उन्होंने किसी होर दाई नू सद लिया ते मैं सेवा तो वांझी रह गई।
नहीं आवाहन मोकौ कीनस।
माता गंगा जी ने मनु सदया ही नहीं मनु बुलाया ही नहीं।
नह कछु दीनस बहु बुरियार।
ऐसी ये बुरियार है मल्लो मल्ली किसी हो नू सेवा देती ए सेवा दे मैं लैनी सी मेरी झोली सेवा आनी सी क्योंकि मैं ही एक काम कर दी हां।
लग है सोल मुझ तिन के मंगल।
ओना दे ए मंगल ओना दे घर दी खुशियां मेरे हिरदे सूगर चुभदे हन जिवें कंडे चुभदे होन दुख लगदा होवे ओना दे घर खुशियां हन पर मेरे हृदय च सूल वांग चुभ रहे हन।
जिस हाथ होए महा सुख मोहे।
जदो उन्हां दा बच्चा खत्म होवेगा उदो ही मनु सुखी होवे सुख मिलेगा ते उन्हां दा बच्चा खत्म उन्हां दे घर दुख दी लहर दौड़ेगी ਤੇ ਤਾਂ ਮੈਨੂੰ ਸੁਖ ਆਨੰਦ ਮਿਲੇਗਾ।
ਪ੍ਰਿਥੀਏ ਕੇ ਬਾਮਾ ਸਭ ਸੁਣ ਕੇ,
ਜਦੋਂ ਪ੍ਰਿਥੀ ਚੰਦ ਦੀ ਘਰ ਵਾਲੀ ਬੀਬੀ ਕਰਮੋ ਰਾਣੀ ਨੇ ਸਾਰੇ ਬਚਨ ਸੁਣੇ ਹਨ,
ਕਹਿ ਕਹਿ ਸਾਧ ਸਾਧ ਬਹੁਤ ਤੋਹੇ,
ਇਹ ਕਹਿਣ ਲੱਗੀ ਸ਼ਾਬਾਸ਼ ਸ਼ਾਬਾਸ਼, ਤੇਰੀ ਬੁੱਧੀ ਨੂੰ ਮੈਂ ਸ਼ਾਬਾਸ਼ ਦੇਨੀ ਆ, ਵਾਹ ਵਾਹ ਵਾਹ, ਤੂੰ ਤਾਂ ਬੜੀ ਕਮਾਲ ਦਾ ਬਚਨ ਕਹਿ ਰਹੀ ਏ, ਤੂੰ ਵੀ ਚਾਹੁੰਦੀ ਏ ਕਿ ਉਹਨਾਂ ਦਾ ਬੱਚਾ ਖਤਮ ਹੋ ਜਾਵੇ, ਮੇਰੀ ਵੀ ਤਮੰਨਾ ਹੈ, ਵਾਹ ਵਾਹ ਭੈਣਾ, ਤੂੰ ਤਾਂ ਮੇਰੀ ਭੈਣ ਹੈ, ਤੂੰ ਤਾਂ ਮੇਰੇ ਮਨ ਦੀ ਗੱਲ ਨੂੰ ਪਕੜ ਲਿਆ। ਇਸ ਤਰ੍ਹਾਂ ਬੀਬੀ ਕਰਮੋ ਰਾਣੀ ਨੂੰ ਸ਼ਾਬਾਸ਼ ਸ਼ਾਬਾਸ਼ ਕਹਿਣ ਲੱਗੀ,
ਭਾਇਓ ਪਰੋਸ ਲਖੇ ਬੁੱਧ ਦੀਰਗ,
ਵਾਹ ਦਾਸੀ ਵਾਹ, ਮੈਂ ਜਾਣਿਆ ਇਹੀ ਜਾਣਿਆ ਕਿ ਤੂੰ ਮੇਰੇ ਵਾਸਤੇ ਆਈ ਹੈ, ਤੂੰ ਭਲੀ ਪੁਰਖ ਹੈ, ਭਲੀ ਇਸਤਰੀ ਹੈ, ਤੇਰੀ ਬੁੱਧੀ ਬੜੀ ਤੀਕਸ਼ਣ ਹੈ,
ਤੇ ਕਾਰਜ ਸਿੱਧ ਹੋਏ,
ਬਸ ਮੈਂ ਸਮਝ ਲਿਆ ਕਿ ਤੇਰੇ ਤੋਂ ਹੀ ਮੇਰਾ ਕੰਮ ਸਿੱਧ ਹੋਵੇਗਾ, ਤੂੰ ਹੀ ਇਹ ਕੰਮ ਸਵਾਰੇਗੀ ਮੇਰਾ, ਹੋਰ ਕੋਈ ਨੀ ਸਵਾਰ ਸਕਦਾ।
ਇਸ ਪ੍ਰਕਾਰ ਨਿਸ਼ਚੈ ਕਰ ਦੋਨੋਂ,
ਇਸ ਤਰ੍ਹਾਂ ਇੱਧਰ ਬੀਬੀ ਕਰਮੋ ਰਾਣੀ ਉੱਧਰ ਉਹ ਪਾਪਣ ਦਾਈ, ਦੋਵਾਂ ਨੇ ਪੱਕਾ ਭਰੋਸਾ ਬਣਾ ਲਿਆ ਦੂਜੇ ਉੱਤੇ, ਵੀ ਵਾਹ ਇਹ ਵੀ ਮੇਰੀ ਪੱਕੀ ਭੈਣ ਹੈ, ਉਹ ਵੀ ਮੇਰੀ ਭੈਣ ਹੈ, ਇਹ ਭੈਣਾਂ ਵਾਂਗ ਵਿਵਹਾਰ ਕਰਨ ਲੱਗੀਆਂ। ਇੱਕ ਪਾਪੀ ਪਾਪੀ ਨੂੰ ਖਾਲਸਾ ਜੀ ਉਹ ਇਸ ਤਰ੍ਹਾਂ ਗੱਲਾਂ ਕਰਦਾ ਪਿਆ। ਇਹ ਬੀਬੀ ਕਰਮੋ ਰਾਣੀ ਵੀ ਖੁਸ਼, ਉਧਰ ਦਾਈ ਵੀ ਖੁਸ਼ ਹੋ ਗਈ।
ਦੁਰਬੁੱਧਾ ਗਨ ਪਾਪ ਅਰੋਹੇ,
ਆਖੋ ਸਤਨਾਮ,
ਵਾਹਿਗੁਰੂ।
ਇਹਨਾਂ ਦੁਰਬੁੱਧੀ ਵਾਲੀਆਂ ਨੇ ਹੁਣ ਪਾਪ ਕਰਨ ਲਈ ਤਿਆਰੀਆਂ ਕੀਤੀਆਂ ਖਾਲਸਾ ਜੀ, ਉਹ ਵੱਡਾ ਪਾਪ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਇਹ ਆਪਣੇ ਵੱਲੋਂ ਮਾਰਨ ਜਾ ਰਹੀਆਂ ਹਨ। ਬੀਬੀ ਕਰਮੋ ਰਾਣੀ ਨੇ ਭੇਜਿਆ, ਜਾ ਦਾਈ ਜਾ, ਛੇਤੀ ਜਾ ਮੇਰਾ ਕੰਮ ਕਰਕੇ ਆ।
ਲੈ ਕੋ ਦੁਰਬ ਸਦਨ ਮਹਿ ਆਏ,
ਬੀਬੀ ਕਰਮੋ ਰਾਣੀ ਤੋਂ ਕੁਛ ਮਾਇਆ ਲੈ ਕੇ ਇਹ ਦਾਈ ਆਪਣੇ ਘਰ ਵਿਚ ਆ ਗਈ।
ਰੰਗਦਾਰ ਅੰਬਰ ਤਨ ਧਾਰ,
ਸੋਹਣੇ ਸੋਹਣੇ ਬਸਤਰ ਆਪਣੇ ਸਰੀਰ ਤੇ ਪਾਏ, ਰੰਗਦਾਰ ਰੰਗ ਬਿਰੰਗੇ ਕੱਪੜੇ ਇਹਨੇ ਸਰੀਰ ਤੇ ਧਾਰਨ ਕੀਤੇ ਹਨ।
ਰੁਚਰ ਬਿਫੂਕਨ ਪਹਿਰੇ ਰੁਚਕਾਰ,
ਬੜੇ ਸੋਹਣੇ ਗਹਿਣੇ ਪਾਏ, ਬੜੀ ਰੁਚੀ ਨਾਲ ਸ਼ੌਂਕ ਨਾਲ, ਇਸ ਤਰ੍ਹਾਂ ਜਿਵੇਂ ਤਿਆਰ ਹੋ ਰਹੀ ਹੈ ਜਿਵੇਂ ਕਿਸੇ ਵਿਆਹ ਤੇ ਜਾਣ ਲੱਗੀ ਹੈ।
ਮੁਖ ਪਿਆਰ ਦ੍ਰਿਗ ਅੰਜਨ ਡਾਰ,
ਖਾਲਸਾ ਮੁਖ ਆਦਿਕ ਧੋ ਕੇ ਅੱਖਾਂ ਚ ਇਹਨੇ ਸੁਰਮਾ ਪਾਇਆ ਹੈ।
ਜ਼ਹਿਰ ਅਜ਼ਾਹਰ ਕਰ ਲੇ ਰਗੜਿਓ,
ਇਹਨੇ ਖਾਲਸਾ ਜੀ ਉਹ ਆਪਣੇ ਅਸਰਾਂ ਤੇ ਉਹ ਜ਼ਹਿਰ ਰਗੜ ਲਿਆ। ਖਾਲਸਾ ਜੀ ਜ਼ਹਿਰ ਜੀ ਗੁਥਲੀ ਲੈ ਕੇ ਨਾ ਉਸ ਤਰ੍ਹਾਂ ਤੇ ਰਗੜ ਲਈ।
ਨਿਜ ਆਸਤਨ ਜੁਗ ਲੇਪ ਸੁਧਾਰ,
ਆਪਣੇ ਆਸਣਾ ਤੇ ਆਪਣੇ ਥਣਾ ਤੇ ਇਹਨੇ ਉਹ ਜ਼ਹਿਰ ਦਾ ਜਿਹੜਾ ਖਾਲਸਾ ਗੁਥਲੀ ਜੀ ਹੁੰਦੀ ਹੈ ਉਹ ਰਗੜ ਕੇ ਆਪਣੇ ਆਪ ਨੂੰ ਸਾਂਭ ਕੇ ਰੱਖਿਆ ਕਿ ਮੇਰੇ ਸਰੀਰ ਤੇ ਅਸਰ ਨਾ ਕਰੇ, ਤੇ ਇਸ ਤਰ੍ਹਾਂ ਇਹਨੇ ਆਪ ਤਿਆਰੀ ਕੀਤੀ ਮਾਰਨ ਦੀ ਮਹਾਰਾਜ ਜੀ ਨੂੰ।
ਸ਼ੁਸ਼ਕ ਕੀਨ ਪੁਨ ਅੰਗੀ ਪਹਿਰੇ,
ਜਦੋਂ ਉਹ ਕਹਿਲਸੋ ਜ਼ਹਿਰ ਖਾਲਸਾ ਥੋੜਾ ਜਿਹਾ ਖੁਸ਼ਕ ਹੋ ਗਿਆ ਨਾ, ਫਿਰ ਇਹਨੇ ਕੱਪੜੇ ਪਾਏ ਕਿ ਮੇਰਾ ਬਚਾਅ ਹੋ ਜਾਵੇ।
ਪੰਥ ਵਡਾਲੇ ਕੇ ਪਗ ਧਾਰ,
ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਪਾਤਸ਼ਾਹ ਦੀ ਪਾਵਨ ਨਗਰੀ ਤੋਂ ਇਹ ਗੁਰੂ ਕੀ ਵਡਾਲੀ ਵੱਲ ਜਾਣ ਲੱਗੀ ਹੈ। ਸ੍ਰੀ ਰਾਮਦਾਸਪੁਰ ਪਾਵਨ ਨਗਰੀ ਤੋਂ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਦੇ ਗ੍ਰਹਿ ਵੱਲ ਜਾਣ ਲੱਗੀ ਹੈ।
ਦਰਬ ਲੋਭ ਤੇ ਚੌਂਪ ਚੌਗਨੀ,
ਜਿਹਦੇ ਮਨ ਵਿੱਚ ਬੜਾ ਸ਼ੌਂਕ ਹੈ ਕਿ ਮੈਨੂੰ ਬੜੀ ਮਾਇਆ ਮਿਲੇਗੀ, ਕੱਪੜੇ ਮਿਲਣਗੇ, ਗਹਿਣੇ ਮਿਲਣਗੇ, ਮੇਰੀ ਪਰਵਰਿਸ਼ ਹੋਵੇਗੀ, ਮੇਰਾ ਗੁਜਰਾਨ ਵਧੀਆ ਹੋਵੇਗਾ, ਇਸ ਤਰ੍ਹਾਂ ਲੋਭ ਦੇ ਵੱਸ ਹੋਈ ਇਹ ਪਾਪਣ ਜਾ ਲਈ ਹੈ।
ਹੱਥ ਸਿਸ ਕੋ ਮੈਂ ਲਿਓ ਇਨਾਮ,
ਸੋਚਦੀ ਜਾ ਰਹੀ ਹੈ ਕਿ ਬੱਚੇ ਨੂੰ ਮਾਰਾਂਗੀ ਫਿਰ ਮੈਨੂੰ ਇਨਾਮ ਮਿਲੇਗਾ, ਇਹ ਬੱਚਾ ਮੇਰੇ ਥਣਾ ਤੋਂ ਜਦੋਂ ਦੁੱਧ ਚੁੰਘੇਗਾ ਜ਼ਹਿਰ ਦਾ ਇਹ ਦੁੱਧ ਇਹਨਾਂ ਅੰਦਰ ਜਾਵੇਗਾ ਤੇ ਆਪਣੇ ਆਪ ਬੱਚਾ ਮਰ ਜਾਵੇਗਾ ਤੇ ਤਾਂ ਮੈਨੂੰ ਖੁੱਲਾ ਇਨਾਮ ਮਿਲੇਗਾ।
ਸਕਲ ਆਰ ਬਲ ਕੇ ਗੁਜ਼ਰਾਨ ਜੋ ਹੋਏ ਹੈ,
ਮੇਰੀ ਸਾਰੀ ਉਮਰ ਦਾ ਗੁਜ਼ਰਾਨ ਵਧੀਆ ਹੋਵੇਗਾ, ਫਿਰ ਮੈਨੂੰ ਫਿਰ ਕੋਈ ਕੰਮ ਕਰਨ ਦੀ ਲੋੜ ਨਹੀਂ, ਮੇਰਾ ਗੁਜ਼ਰਾਨ ਪ੍ਰਿਥੀ ਚੰਦ ਜੀ ਆਪੇ ਕਰਨਗੇ, ਬੀਬੀ ਕਰਮੋ ਰਾਣੀ ਕਰਨਗੇ, ਇਹਨਾਂ ਦਾ ਬੇਟਾ ਮਿਹਰਬਾਨ ਗੁਰੂ ਬਣ ਜਾਵੇਗਾ, ਤੇ ਮੇਰੇ ਘਰ ਹਰ ਵਸਤੂਆਂ ਆਣਗੀਆਂ।
ਮੋਹੇ ਕਰੇ ਇਸ ਕੰਮ
ਤੇ ਮੇਰਾ ਕੰਮ ਉਹ ਕਰਨਗੇ ਤੇ ਮੈਂ ਉਹਨਾਂ ਦਾ ਕੰਮ ਹੁਣ ਕਰ ਦੇਨੀ ਹਾਂ।
ਇਤ ਗੰਗਾ ਨੇ ਕਰ ਚਾਲੀਸਾ।
ਇਸ ਤਰ੍ਹਾਂ ਖਾਲਸਾ ਜੀ ਉਦਾਈ ਆਪਣੇ ਘਰ ਤੋਂ ਤੁਰੀ ਤੇ ਪੈਂਡਾ ਤੈ ਪੈਂਡਾ ਤੈ ਕਰਦੇ ਗੁਰੂ ਕੀ ਵਡਾਲੀ ਆ ਰਹੀ ਹੈ। ਇਧਰ ਮਾਤਾ ਗੰਗਾ ਜੀ ਨੇ ਗੁਰੂ ਕੀ ਵਡਾਲੀ ਵਿਖੇ ਜੋ 40 ਦਿਨ ਪੂਰੇ ਹੋਏ ਸਾਹਿਬਜ਼ਾਦੇ ਦੇ ਆਗਮਨ ਤੋਂ ਬਾਅਦ, ਖਾਲਸਾ ਜੀ ਜੇਠ ਤੋਂ ਬਾਅਦ ਹਾੜ੍ਹ ਦੇ ਮਹੀਨੇ ਚ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਤੇ ਹਾੜ੍ਹ ਤੋਂ ਬਾਅਦ ਸਾਵਣ ਬਤੀਤ ਹੋਇਆ, ਲਗਭਗ ਸਾਵਣ ਦਾ ਮਹੀਨਾ ਵੀ ਲੰਘ ਗਿਆ ਤੇ 40 ਦਿਨ ਜਦੋਂ ਲੰਘੇ ਹਨ। ਇਸ ਤਰ੍ਹਾਂ
ਵਰਤਾ ਹੈ ਬੰਸ ਰੀਤ ਅਭਿਰਾਮ,
ਜਿਹੜੀ ਕੁੱਲ ਦੀ ਮਰਿਆਦਾ ਹੈ ਉਹ ਅਪਣਾਈ ਜਾ ਰਹੀ ਹੈ।
ਨਿਤ ਪ੍ਰਤ ਉਤਸਵ ਨਏ ਨਏ ਬਹੁ ਪ੍ਰਿਯ,
ਰੋਜ ਨਵੇਂ ਨਵੇਂ ਉਤਸਵ ਹੁੰਦੇ। ਉਤਸਵ ਕੀ ਹੈ? ਗੁਰੂ ਘਰ ਵਿੱਚ ਕੋਈ ਗੁਰੂ ਕਾ ਪਿਆਰਾ ਆਉਂਦਾ ਬਾਣੀ ਦਾ ਜਾਪ ਕਰਦਾ ਹੈ, ਜਿਹੜੀਆਂ ਮਾਵਾਂ ਭੈਣਾਂ ਬੀਬੀਆਂ ਆ ਰਹੀਆਂ ਉਹ ਬਾਣੀ ਦਾ ਜਾਪ ਕਰਦੀਆਂ। ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕਹਿ ਮਨ ਪਾਵੈ। ਤੇ ਗੁਰੂ ਘਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਘਰ ਹੈ, ਜਿੱਥੇ ਹਰ ਵੇਲੇ ਖੁਸ਼ੀਆਂ ਛਾਈ ਰਹਿੰਦੀਆਂ ਹਨ।
ਤੈ ਸੁਤ ਜਬ ਕੋ ਜਨਮੇ ਓ ਧਾਮ,
ਜਿਸ ਦਿਨ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਆਗਮਨ ਹੋਇਆ ਹੈ,
ਪਇਓ ਆਨੰਦ ਬਿਲੰਦ ਨੰਦ ਤੇ,
ਇਸ ਸਾਹਿਬਜ਼ਾਦੇ ਕਰਕੇ ਘਰ ਵਿੱਚ ਆਨੰਦ ਛਾ ਗਿਆ ਹੈ। ਸਾਰੇ ਪਾਸੇ ਖੁਸ਼ੀਆਂ ਦੀ ਲਹਿਰ ਦੌੜ ਪਈ। ਗੁਰੂ ਕੀ ਵਡਾਲੀ ਵਿੱਚ ਹਰ ਨਾਰੀ ਇਸਤਰੀ ਪੁਰਖ ਉਹ ਸਭ ਖੁਸ਼ ਹਨ।
ਦਰਬ ਬ੍ਰਿੰਦ ਤੇ ਲੇਤ ਆਸੀਸ,
ਤੇ ਖਾਲਸਾ ਜੀ ਮਾਇਆ ਦੇ ਖੁੱਲੇ ਗੱਫੇ ਗਰੀਬਾਂ ਨੂੰ ਦੇ ਰਹੇ ਹਨ ਤੇ ਜਿਹੜੇ ਆਮ ਸੰਤ ਮਹਾਤਮਾ ਗੁਰੂ ਕੇ ਪਿਆਰੇ ਹਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਉਹਨਾਂ ਤੋਂ ਸੀਸਾਂ ਲੈਣ ਲੱਗੇ।
ਬਹੁ ਗ੍ਰਾਮਨ ਕੇ ਬਾਮ ਆਏ ਕਰ,
ਆਂਡ ਗਵਾਂਢ ਦੇ ਪਿੰਡਾਂ ਤੋਂ ਗੁਰੂ ਕੀ ਵਡਾਲੀ ਤੋਂ ਹੋਰ ਇਲਾਕੇ ਤੋਂ ਇਸਤਰੀਆਂ ਆ ਕੇ ਵਧਾਈਆਂ ਦੇਣ ਲੱਗੀਆਂ। ਨੀ ਗੰਗਾ ਰਾਣੀ ਤੈਨੂੰ ਵਧਾਈ ਹੋਵੇ, ਨੀ ਮਾਤਾ ਗੰਗਾ ਜੀ ਤੈਨੂੰ ਵਧਾਈ ਹੋਵੇ, ਇਸ ਤਰ੍ਹਾਂ ਸਾਰੇ ਵਧਾਈਆਂ ਦੇਣ ਲੱਗੇ।
ਸਿਸਿਆ ਭੇਰਾਮ ਧਾਮ ਮਹਿ ਦੇਸ,
ਸਾਰੇ ਜਦੋਂ ਦਰਸ਼ਨ ਕਰਦੇ ਸੋਹਣੇ ਸਾਹਿਬਜ਼ਾਦੇ ਸਿਸ ਅਭਿਰਾਮ, ਸਿਸ ਕਹਿੰਦੇ ਬੱਚਾ, ਇਹ ਸੋਹਣੇ ਬੱਚੇ ਸੋਹਣੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਇਹਨਾਂ ਦੇ ਦਰਸ਼ਨ ਕਰਦੇ ਹਨ।
ਸਾਦਰ ਤਿਨਕੋ ਬਾਂਚਤ ਬਖਸ਼ਤ,
ਮਾਤਾ ਜੀ ਵੀ ਉਹਨਾਂ ਨੂੰ ਬੜੇ ਸਤਿਕਾਰ ਵਜੋਂ ਬਖਸ਼ਾਂ ਕਰੀ ਜਾ ਰਹੀਆਂ। ਲੈ ਭੈਣਾ ਇਹ ਛਕੋ ਤੁਸੀਂ, ਤੇ ਉਹ ਭੈਣਾਂ ਆਉਂਦੀਆਂ, ਮਾਵਾਂ ਆਉਂਦੀਆਂ, ਬੀਬੀਆਂ ਆਉਂਦੀਆਂ, ਉਹ ਆਪਣੇ ਵੱਲੋਂ ਭਿਟਾਵਾਂ ਦਿੰਦੀਆਂ ਹਨ, ਅਸੀਸਾਂ ਦਿੰਦੀਆਂ ਹਨ।
ਡਰਤ ਮਾਤ ਨਹਿ ਕਹਿ ਦੁਰਸੀਸ,
ਆਖੋ ਸਤਨਾਮ
ਵਾਹਿਗੁਰੂ।
ਮਾਂ ਡਰਦੀ ਹੈ, ਚਲੋ ਕੋਈ ਵੀ ਆਇਆ ਨੂੰ ਖਾਲੀ ਨੀ ਜਾਣ ਦੇਣਾ। ਕੋਈ ਸੰਤ ਮਹਾਤਮਾ ਆਇਆ ਹੈ, ਕੋਈ ਹੋਰ ਮੰਗਣ ਵਾਲਾ ਮੰਗਤਾ ਆਇਆ ਹੈ, ਕੋਈ ਬੀਬੀ ਆਈ ਹੈ, ਉਹਨੂੰ ਖਾਲੀ ਨੀ ਜਾਣ ਦਿੰਦੇ। ਜਲ ਪਾਣੀ ਛਕਾ ਕੇ ਤੁਰਦੇ ਹਨ, ਮਾਇਆ ਦੇ ਕੇ ਤੁਰਦੇ, ਡਰਦੇ ਹਨ ਮਾਤਾ ਜੀ ਕੋਈ ਦੁਰ ਅਸੀਸ ਨਾ ਦੇ ਦੇਵੇ, ਕਿਸੇ ਦੇ ਮੁਖ ਤੋਂ ਭੈੜਾ ਵਚਨ ਨਾ ਹੋ ਜਾਵੇ। ਇਹ ਮਾਂ ਡਰਦੀ ਹੈ, ਮਾਂ ਦੇ ਮਨ ਵਿਚ ਇਹ ਭੈ ਹੈ।
ਸ਼੍ਰੇਅ ਸਹਿਤ ਜਿਮ ਚਾਹਤ ਕਹਿਤ,
ਮਾਤਾ ਜੀ ਸਭ ਦਾ ਭਲਾ ਚਾਹੁੰਦੇ ਹਨ ਕਿ ਬੱਚੇ ਦਾ ਵੀ ਭਲਾ ਹੋਵੇ ਤੇ ਕੋਈ ਵੀ ਨਾਰਾਜ਼ ਨਾ ਹੋ ਕੇ ਜਾਵੇ।
ਲਹਿਤ ਮਹਿਦ ਮੁਦ ਕਰ ਬਖਸ਼ੀਸ਼,
ਸਾਰੇ ਮਾਇਆ ਦੇ ਗੱਫੇ ਲੈ ਕੇ ਲੰਗਰ ਪਾਣੀ ਛੱਕ ਕੇ ਬਖਸ਼ਿਸ਼ਾਂ ਦੇ ਕੇ ਜਾਣ ਲੱਗੇ।
ਦੁਰਾਚਾਰ ਨੇ ਮੰਗਲ ਸਮਯੇ,
ਸਤਨਾਮ ਇਧਰ ਖੁਸ਼ੀ ਦਾ ਸਮਾਂ ਹੈ, ਆਨੰਦ ਛਾਇਆ ਹੋਇਆ, ਉਧਰ ਦੁਰਾਚਾਰਨੀ ਜਿਹਦਾ ਆਚਾਰ ਬੁਰਾ ਹੈ ਇਹ ਪਾਪਣ ਦਾਈ ਆ ਗਈ। ਮੰਗਲ ਖੁਸ਼ੀ ਦਾ ਸਮਾਂ, ਉਸੇ ਵੇਲੇ ਉਦਾਈ ਪਹੁੰਚ ਗਈ।
ਆਏ ਪ੍ਰਵੇਸ਼ੇ ਗੁਰੂ ਨਿਕੇਤ,
ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਅਸਥਾਨ ਗੁਰੂ ਕੀ ਵਡਾਲੀ ਗੁਰੂ ਘਰ ਇਹ ਆ ਕੇ ਪਹੁੰਚੀ ਹੈ।
ਅਧਿਕ ਭੇਰ ਨਾਰਿਨ ਕੇ ਜਹ ਕਹਿ,
ਕਿੱਥੇ ਕਿੱਥੇ ਘਰ ਵਿੱਚ ਬੀਬੀਆਂ ਦੀ ਭੀੜ ਹੀ ਭੀੜ ਹੈ ਭਾਈ, ਕੋਈ ਬੀਬੀ ਇਧਰ ਬੋਲਦੀ ਪਈ ਹੈ, ਕੋਈ ਉਧਰ ਬੋਲਦੀ ਪਈ ਹੈ, ਉਹ ਸਭ ਖੁਸ਼ੀਆਂ ਮਨਾ ਰਹੀਆਂ ਹਨ। ਤੇ ਉਹਨਾਂ ਦੇ ਵਿਚਕਾਰ ਇਹ ਦਾਈ ਪਹੁੰਚੀ ਹੈ।
ਜਥਾ ਜੋਗ ਆਦਰ ਕਹੋ ਦੇਤ,
ਖਾਲਸਾ ਜਿਵੇਂ ਇਹ ਦਾਈ ਪਹੁੰਚੀ ਨਾ ਸਭ ਸਤਿਕਾਰ ਦੇਣ ਲੱਗੇ, ਚਲੋ ਵੀ ਨਵਾਂ ਕੋਈ ਬੰਦਾ ਆਇਆ, ਨਵੀਂ ਕੋਈ ਬੀਬੀ ਆਈ ਹੈ, ਜਾਣਦਾ ਕੋਈ ਨੀ ਇਹਨਾਂ ਨੂੰ ਖਾਲਸਾ ਜੀ, ਤੇ ਸਾਰੇ ਸਤਿਕਾਰ ਦੇਣ ਲੱਗੇ ਇਹਨਾਂ ਨੂੰ।
ਕਿਤਕ ਬਾਲਕੋ ਦਰਸ਼ਨ ਕਰਤੇ,
ਉਹਨਾਂ ਚੋਂ ਕਈ ਬੀਬੀਆਂ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉਹ ਦਰਸ਼ਨ ਪਰਸ਼ਨ ਕਰ ਰਹੀਆਂ ਹਨ।
ਕਿਤਕ ਸਰਾਹਤ ਪ੍ਰੀਤ ਸਮੇਤ,
ਤੇ ਕਈ ਕਹਿੰਦੀਆਂ ਧੰਨ ਮਾਤਾ ਗੰਗਾ ਜੀ, ਤੁਸੀਂ ਧੰਨ ਹੋ ਮਾਤਾ ਜੀ, ਧੰਨ ਹੋ ਕਿ ਤੁਹਾਡੇ ਘਰ ਸਾਹਿਬਜ਼ਾਦੇ ਦਾ ਆਗਮਨ, ਬੜਾ ਸੁੰਦਰ ਸਾਹਿਬਜ਼ਾਦਾ ਹੈ, ਬੜਾ ਸੋਹਣਾ ਸਰੀਰ ਹੈ, ਬਹੁਤ ਤੁਸੀਂ ਭਾਗਾਂ ਵਾਲੇ ਹੋ।
ਏਤ ਕਲੇਤ ਉਛੰਗ ਦੁਲਾਰਤ,
ਕਈ ਬੀਬੀਆਂ ਬੱਚੇ ਨੂੰ ਲੈ ਕੇ ਨਾ ਆਪਣੇ ਗੋਦ ਵਿੱਚ ਦੁਲਾਰ ਕਰਦੀਆਂ ਹਨ, ਉੱਤੇ ਉਛਾਲਦੀਆਂ ਹਨ, ਬੱਚੇ ਨਾਲ ਖੇਡਦੀਆਂ ਹਨ।
ਏਤਕ ਬਿਗਸਤ ਦੰਤਨ ਸੇਤ,
ਕਈ ਜਦੋਂ ਬੱਚੇ ਨੂੰ ਦੇਖਦੀਆਂ ਬੱਚੇ ਵੀ ਖੇਡ ਕੇ ਹੱਸਦੇ ਮਹਾਰਾਜ ਵੀ, ਤੇ ਉਹ ਬੀਬੀਆਂ ਦੇ ਦੰਦ ਵੀ ਖਾਲਸਾ ਖਿੜੇ ਹੋਏ, ਦੰਦ ਵੀ ਚਮਕਦੇ ਪਏ, ਚਿੱਟੇ ਚਿੱਟੇ ਦੰਦ ਜਦੋਂ ਹੱਸਦੀਆਂ ਉਹ ਦੰਦ ਚਮਕਦੇ ਹਨ।
ਓਹ ਰਾਮ ਬਸਤਰ ਬਿਭੂਖਨ ਦੇਖ ਸ਼ੁਭ ਆਦਰ ਸਾਥ ਬਿਠਾਏ,
ਦਾਈ ਪਹੁੰਚੀ ਸਭਨਾ ਨੇ ਵੇਖਿਆ, ਸਭ ਨੇ ਵੇਖਿਆ ਕੱਪੜੇ ਨਵੇਂ ਪਾਏ, ਸਾਫ਼ ਸੁਥਰੇ ਪਾਏ ਹੋਏ, ਤੇ ਬੜੇ ਸੋਹਣੇ ਗਹਿਣੇ ਪਾਏ, ਸਮਝਿਆ ਵੀ ਕੋਈ ਚਲੋ ਕੋਈ ਸਿਆਣੀ ਹੋਵੇਗੀ, ਸਮਝਦਾਰ ਹੋਵੇਗੀ, ਦਰਸ਼ਨ ਪਰਸ਼ਨ ਕਰਨ ਵਾਸਤੇ ਆਈ ਹੈ ਗੁਰੂ ਪਾਤਸ਼ਾਹ ਦੇ, ਤੇ ਸਭਨਾ ਨੇ ਬੜਾ ਸਤਿਕਾਰ ਦਿੱਤਾ ਇਸ ਦਾਈ ਨੂੰ।
ਇਸ ਤਰਨ ਕੇ ਸਮੁਦਾਏ ਮੈਂ ਪੁੱਤਰਨ ਬਾਤ ਚਲਾਏ,
ਸਾਰੀ ਬੀਬੀਆਂ ਬੈਠੀਆਂ ਇਸਤਰੀਆਂ ਬੈਠੀਆਂ ਉਹਨਾਂ ਦੇ ਕੱਟ ਵਿੱਚ ਇਹਨੇ ਵੀ ਗੱਲ ਚਲਾਈ ਹੈ, ਇਹਨੇ ਪੁੱਤਰ ਦੀ ਗੱਲ ਚਲਾਈ, ਆਪਣੇ ਵੱਲੋਂ ਆਪਣੀ ਵਡਿਆਈ ਕਰਨ ਦੀ ਗੱਲ ਚਲਾਈ ਹੈ।
ਸਵਯਾ ਛੰਦ ਸਭਨ ਬਿਕੈ ਗੰਗਾ ਮ੍ਰਿਦ ਬਚ ਕਹੈ,
ਉਹਨਾਂ ਸਾਰੇ ਵਿੱਚ ਜਦੋਂ ਸਾਰੇ ਬੋਲਦੇ ਪਏ ਤੇ ਉਹਨਾਂ ਚ ਮਾਤਾ ਗੰਗਾ ਜੀ ਨੇ ਬਚਨ ਆਖੇ ਹਨ।
ਦੋ ਇੱਕ ਦਿਨ ਤੇ ਅਨਮਨ ਨੰਦ,
ਮਾਤਾ ਜੀ ਕਹਿਣ ਲੱਗੇ ਨੀ ਭੈਣੋ, ਦੋ ਕੁ ਦਿਨ ਹੋ ਗਏ ਮੇਰਾ ਮਨ ਵੀ ਅਨਮਨ ਹੋਇਆ ਹੈ, ਦੂਜਾ ਇਹ ਬੱਚੇ ਹਰਗੋਬਿੰਦ ਸਾਹਿਬ ਜੀ ਵੀ ਮੇਰੇ ਬਾਲਕ ਵੀ ਇਹਨਾਂ ਦਾ ਮਨ ਥੋੜਾ ਮੁਰਝਾਇਆ ਜਿਹਾ ਲੱਗਦਾ ਹੈ, ਰੋਈ ਜਾਂਦੇ ਦੋ ਦਿਨ ਹੋ ਕੇ, ਚੁੱਪ ਹੀ ਨਹੀਂ ਹੋ ਰਹੇ, ਨਾ ਦੁੱਧ ਪੀਂਦੇ ਹਨ, ਤੇ ਬਾਰ ਬਾਰ ਰੋਈ ਜਾਂਦੇ ਹਨ।
ਅਸਤਨ ਲੇਤ ਨਾ ਰੁਚਕਾਰ ਮੁਖ ਮਹਿ,
ਬੜੇ ਰੁਚੀ ਨਾਲ ਖੁਸ਼ ਹੋ ਕੇ ਦੁੱਧ ਵੀ ਨਹੀਂ ਪੀਂਦੇ, ਪਤਾ ਨੀ ਕੀ ਹੋ ਗਿਆ ਦੋ ਦਿਨ ਤੋਂ ਇਹ ਦੁੱਧ ਵੀ ਨਹੀਂ ਛਕਦੇ।
ਉਹ ਦੁੱਖ ਸੁਧਨ ਹੈ ਮੋਹੇ ਬਿਲੰਦ,
ਮੇਰੇ ਪੁੱਤਰ ਨੂੰ ਕੋਈ ਦੁੱਖ ਨਾ ਹੋਵੇ, ਉਹਨੂੰ ਲੱਗਦਾ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਇਹ ਦੁੱਧ ਕਿਉਂ ਨੀ ਪੀ ਰਹੇ।
ਜਿਤਕ ਬ੍ਰਿਧ ਉਪਚਾਰਨ ਭਾਖਤ,
ਜਿਵੇਂ ਜਿਵੇਂ ਵੱਡਿਆਂ ਨੇ ਆਖਿਆ ਵੀ ਇਹ ਕਰ ਲੋ ਉਹ ਕਰ ਲੋ, ਮੈਂ ਸਾਰੇ ਉਪਚਾਰ ਕਰ ਲਏ, ਹੁਣ ਦੱਸੋ ਮੈਂ ਭੈਣਾ ਮੈਂ ਕੀ ਕਰਾਂ।
ਗੁਰ ਤੇ ਆਦ ਦੇਹ ਸੁਖ ਕੰਦ,
ਸਾਨੂੰ ਸੁਖ ਮਿਲੇ ਜਿਸ ਕਰਕੇ ਇਹ ਗੁਰੂ ਘਰ ਹੈ, ਇਹ ਜਿਹੜੇ ਸੰਤ ਮਹਾਤਮਾ ਜੋ ਆਖਦੇ ਉਹ ਬਚਨ ਅਸੀਂ ਕਰਦੇ ਹਾਂ ਗੁਰੂ ਪਾਤਸ਼ਾਹ ਦੀ ਬਾਣੀ ਅਨੁਸਾਰ। ਦੱਸੋ ਭੈਣੋ ਹੁਣ ਮੈਂ ਕੀ ਕਰਾਂ।
ਕਾਤ ਪਾਏ ਕਰ ਦੁਸ਼ਟਾ ਬੋਲੇ,
ਮਾਤਾ ਜੀ ਨੇ ਬਚਨ ਆਖੇ ਨੀ ਭੈਣੋ ਦੱਸੋ, ਬੱਚਾ ਲਗਭਗ ਦੋ ਦਿਨ ਹੋ ਕੇ ਅਨਮਨ ਹੋਇਆ ਹੋਇਆ, ਬਾਰ ਬਾਰ ਰੋਈ ਜਾਂਦਾ, ਦੁੱਧ ਨਹੀਂ ਪੀਂਦਾ, ਬੜੇ ਉਪਚਾਰ ਕਰ ਲਏ, ਹੁਣ ਮੈਂ ਕੀ ਕਰਾਂ। ਤੇ ਉਹਨੇ ਜਦੋਂ ਸਮਾਂ ਦੇਖਿਆ ਵੀ ਹੁਣ ਸਮਾਂ ਹੈ ਮੈਂ ਬੋਲਾਂ, ਤੇ ਉਹ ਜਿਹੜੀ ਪਾਪਣ ਦੁਰਬੁੱਧੀ ਵਾਲੀ ਦਾਈ ਕਹਿਣ ਲੱਗੀ,
ਕ੍ਰਿਸ਼ਨ ਪੋਤਨਾ ਕੇਰ ਮਨਿੰਦਾ,
ਸਤਨਾਮ ਜਿਵੇਂ ਕ੍ਰਿਸ਼ਨ ਜੀ ਨੇ ਦੁਆਪਰ ਵਿੱਚ, ਦੁਆਪਰ ਦੇ ਅਵਤਾਰੀ ਪੁਰਖ ਕ੍ਰਿਸ਼ਨ ਜੀ ਨੇ ਖਾਲਸਾ ਜੀ ਪੂਤਨਾ ਨੂੰ ਸੰਘਾਰਿਆ ਸੀ, ਅੱਜ ਪੂਤਨਾ ਵਾਂਗ ਇਹਦਾ ਸੰਘਾਰ ਹੋਣ ਲੱਗਾ ਹੈ, ਇਹ ਪਾਪਣ ਪੂਤਨਾ ਵਾਂਗ ਇਹ ਕਹਿਣ ਲੱਗੀ,
ਮੋਹੇ ਬਿਖੈ ਗੁਣ ਦਿਓ ਪ੍ਰਭੂ ਨੇ,
ਉਹ ਕਹਿਣ ਲੱਗੀ ਮਾਤਾ ਜੀ ਫਿਕਰ ਨਾ ਕਰੋ, ਫਿਕਰ ਨਾ ਕਰੋ, ਘਬਰਾਓ ਨਾ, ਰੱਬ ਨੇ ਮੈਨੂੰ ਬੜੇ ਗੁਣ ਬਖਸ਼ਿਸ਼ ਕੀਤੇ ਹਨ, ਮੇਰੇ ਕੋਲ ਬਹੁਤ ਗੁਣ ਹਨ, ਜੋ ਮੇਰੇ ਕੋਲ ਗੁਣ ਹੈ ਕਿਸੇ ਵਿੱਚ ਨਹੀਂ ਹੈ।
ਬਹੁ ਬਾਲਕ ਤੇ ਮੈਂ ਪਤਿਆਏ,
ਮੈਂ ਬੜਾ ਪਤਿਆਇਆ ਹੈ, ਮੈਨੂੰ ਭਰੋਸਾ ਹੈ ਆਪਣੇ ਆਪ ਤੇ, ਮੈਂ ਬਹੁਤ ਬੱਚਿਆਂ ਨੂੰ ਦੁੱਧ ਪਿਆਇਆ ਹੈ, ਮੇਰੇ ਚ ਇਹ ਗੁਣ ਹੈ।
ਪਾਨ ਕਰੈ ਜੋ ਅਸਤਨ ਮੇਰੇ,
ਜਿਹੜਾ ਵੀ ਬੱਚਾ ਮੇਰੇ ਥਣਾ ਤੋਂ ਦੁੱਧ ਪੀਂਦਾ ਹੈ,
ਇਸ ਸਿਸ ਕੇ ਦੁੱਖ ਨਿਕਟ ਨਾ ਆਏ,
ਉਹਦੇ ਬੱਚੇ ਦੇ ਸੀਸ ਤੇ ਕੋਈ ਦੁੱਖ ਨਹੀਂ ਆਉਂਦਾ। ਆਖੋ ਸਤਨਾਮ
ਵਾਹਿਗੁਰੂ।
ਭਾਵ ਇਹਦਾ ਇਹ ਬੱਚਾ ਖਤਮ ਹੋ ਜਾਏ, ਦੁੱਖ ਆਉਣਾ ਹੀ ਨਹੀਂ। ਜਿਹੜਾ ਬੱਚਾ ਦੁੱਧ ਪੀਵੇਗਾ ਜ਼ਹਿਰ ਵਾਲਾ ਮਰੀ ਜਾਵੇਗਾ, ਉਹਨੂੰ ਦੁੱਖ ਤਾਂ ਆਉਣਾ ਹੀ ਨਹੀਂ ਭਾਈ। ਜੇ ਬੱਚਾ ਹੀ ਖਤਮ ਹੋ ਤੇ ਉਹਨੂੰ ਕੀ ਦੁੱਖ ਹੀ ਆਉਣਾ ਭਾਈ। ਆਪਣੇ ਵੱਲੋਂ ਬੜੇ ਛਲ ਕਪਟ ਕਰਦੀ ਹੈ, ਕਹਿੰਦੀ ਮਾਤਾ ਜੀ ਨੀ ਭੈਣੋ ਸੁਣੋ ਕਿ ਜਿਹੜਾ ਬੱਚਾ ਮੇਰੇ ਅਸਨ ਤੋਂ ਦੁੱਧ ਪੀ ਲਵੇ ਉਹਨੂੰ ਕਦੀ ਮੁੜ ਕੇ ਦੁੱਖ ਨਹੀਂ ਆਉਂਦਾ।
ਹਰ ਹੈ ਅਰੁਚਕੋ ਤਤਸ਼ਨ ਸ਼ੁੱਧਤ ਹੈ,
ਉਸੇ ਵੇਲੇ ਉਹ ਅਰੁਚੀ ਨੂੰ ਛੱਡ ਕੇ ਉਹਦਾ ਅਨਮਨ ਮਾੜਾ ਮਨ ਜਿਹੜਾ ਹੈ ਉਹ ਚੜ੍ਹਦੀ ਕਲਾ ਚ ਹੋ ਜਾਂਦਾ ਹੈ, ਉਹ ਬੜੇ ਖੁਸ਼ੀ ਹਿਰਦੇ ਨਾਲ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ।
ਯਾਰ ਬਲਾ ਸੋ ਅਧਕ ਬਿਰਧਾਏ,
ਮੇਰੇ ਦੁੱਧ ਪੀਣ ਨਾਲ ਉਹਦੀ ਉਮਰ ਵੱਧ ਜਾਂਦੀ ਹੈ। ਦੇਖੋ ਕਿਵੇਂ ਝੂਠ ਬੋਲਦੀ ਹੈ। ਜੇ ਭਾਈ ਜ਼ਹਿਰ ਵਾਲਾ ਕੋਈ ਦੁੱਧ ਪੀ ਲਵੇ ਮਰਨਾ ਹੀ ਹੈ ਉਹਨੇ, ਉਮਰ ਕਿਵੇਂ ਵਧਣੀ ਹੈ ਉਹਦੀ, ਪਰ ਆਪਣੀ ਵਡਿਆਈ ਕਿਵੇਂ ਕਰਦੀ ਹੈ। ਮਾਤਾ ਜੀ ਸੁਣੋ ਕਿ ਮੇਰੇ ਅਸਨ ਤੋਂ ਜਿਹੜਾ ਦੁੱਧ ਪੀ ਲਵੇ ਉਹਦੀ ਉਮਰ ਬਹੁਤ ਜ਼ਿਆਦਾ ਹੁੰਦੀ ਹੈ।
ਰਹੇ ਨਿਰੋਵਾ ਸੁਖ ਸੋ ਬਹਿਮ ਹੈ,
ਸਾਰੀ ਉਮਰ ਨਿਰੋਵਾ ਰਹਿੰਦਾ ਹੈ, ਚੜ੍ਹਦੀ ਕਲਾ ਚ ਰਹਿੰਦਾ, ਉਹਨੂੰ ਕੋਈ ਰੋਗ ਨਹੀਂ ਆਉਂਦਾ।
ਨਹਿ ਔਸ਼ਧੀ ਕੀ ਚਾਹ ਰਹਾਏ,
ਉਹਨੂੰ ਮੁੜ ਕੇ ਕੋਈ ਦਵਾਈ ਦੀ ਤਮੰਨਾ ਰਹਿੰਦੀ ਨਹੀਂ, ਨਾ ਕੋਈ ਦਵਾਈ ਖਾਵੇਗਾ ਨਾ ਤਮੰਨਾ ਕੋਈ ਰਵੇਗੀ।
ਰਾਮਦਾਸਪੁਰ ਬਾਸ ਕੇਨ ਮੈਂ
ਤਾਂ ਤੁਹਾਡੀ ਨਗਰੀ ਚ ਰਹਿੰਦੀ ਹਾਂ। ਰਾਮਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਜਿਹੜੇ ਤੁਹਾਡਾ ਘਰ ਹੈ ਉੱਥੇ ਹੀ ਮੈਂ ਰਹਿੰਦੀ ਹਾਂ।
ਜਬ ਕੇ ਤੁਮ ਆਏ ਇਸ ਥਾਂ,
ਜਿਸ ਦਿਨ ਤੋਂ ਆਪ ਜੀ ਨਗਰੀ ਛੱਡ ਕੇ ਇਸ ਥਾਂ ਤੇ ਆ ਗਏ ਹੋ,
ਮਮ ਗੁਣ ਸੁਣ ਕੇ ਪ੍ਰਿਥੀਏ ਆਨੀ,
ਮੇਰੇ ਗੁਣ ਨੂੰ ਸੁਣ ਕੇ ਪ੍ਰਿਥੀ ਚੰਦ ਨੇ ਮੈਨੂੰ ਬੁਲਾਇਆ ਹੈ।
ਸੁਤਵੰਤੀ ਤਿਆ ਸਭ ਢਿੱਗ ਆਏ,
ਮੈਂ ਤਾਂ ਭਾਈ ਜਿਹੜੀ ਕਹਿ ਲੋ ਸੁਖਵੰਤੀ ਨਾਰੀਆਂ ਹਨ, ਸੁਹਾਗਵੰਤੀਆਂ ਹਨ, ਮੈਂ ਤਾਂ ਸਾਰਿਆਂ ਕੋਲ ਜਾਂਦੀ ਹਾਂ। ਮੈਂ ਤਾਂ ਪ੍ਰਿਥੀ ਚੰਦ ਨੇ ਬੁਲਾਇਆ ਵੀ ਉਹਨਾਂ ਦੇ ਘਰ ਵੀ ਗਈ ਸੀ।
ਇੱਕ ਦੋਏ ਦਿਨ ਆਸਥਨ ਦੇ ਮੇਰੋ,
ਮਾਤਾ ਜੀ ਫਿਕਰ ਨਾ ਕਰੋ, ਇੱਕ ਦੋ ਦਿਨ ਮੈਂ ਦੁੱਧ ਪਿਆਵਾਂਗੀ ਇਹਨਾਂ ਨੂੰ।
ਰੋਜ ਗਵਾਏ ਗਮਨੀ ਸਮੁਦਾਏ,
ਫਿਰ ਤਾਂ ਦੁੱਧ ਖਤਮ ਹੋ ਜਾਏਗਾ, ਭਾਵ ਰੋਜ ਗਵਾਏ ਇਹਨਾਂ ਦਾ ਰੋਗ ਖਤਮ ਹੋ ਜਾਏਗਾ, ਚਲੋ ਦੁੱਧ ਪੀਣਗੇ ਰੋਗ ਖਤਮ ਹੋ ਜਾਏਗਾ, ਤੇ ਫਿਰ ਮੈਂ ਸਭ ਦਾ ਭਲਾ ਕਰਕੇ ਇੱਥੋਂ ਜਾਵਾਂਗੀ। ਇਸ ਤਰ੍ਹਾਂ ਬਚਨ ਕਹਿੰਦੇ ਕਹਿੰਦੇ
ਭਗਵਾਨ ਕੇ ਮੈਂ ਚੱਲ ਜਾਵਾਂ।
ਆਮ ਕਿਸੇ ਦੇ ਘਰ ਨਹੀਂ ਜਾਂਦੀ ਮੈਂ ਤਾਂ, ਜਿਹੜੀ ਸੁਭਾਗਵੰਤੀ ਇਸਤਰੀਆਂ ਹਨ, ਭਾਗਵਾਨ ਹਨ, ਭਾਗਾਂ ਵਾਲੀਆਂ ਹਨ, ਉਹਨਾਂ ਦੇ ਘਰ ਜਾਂਦੀ ਹਾਂ।
ਨਿਰਭਾਗਨ ਕੇ ਕੋ ਚੱਲ ਜਾਏ,
ਜਿਹਦੇ ਭਾਗ ਨਹੀਂ ਉਹਨਾਂ ਘਰ ਕੌਣ ਚੱਲ ਕੇ ਜਾਵੇਗਾ। ਨਾ ਨਾ ਮੈਂ ਨਹੀਂ ਜਾਂਦੀ ਉਹਨਾਂ ਘਰ, ਮੈਂ ਤਾਂ ਭਾਗ ਵਾਲਿਆਂ ਦੇ ਘਰ ਚੱਲ ਕੇ ਆਉਂਦੀ, ਤੁਸੀਂ ਬੜੇ ਭਾਗਾਂ ਵਾਲੇ ਹੋ, ਤੁਹਾਡੇ ਘਰ ਮੈਂ ਚੱਲ ਕੇ ਆਈ ਹਾਂ।
ਅਧਕ ਚਾਹੇ ਕਰ ਤੁਮਰੇ ਆਏ,
ਮੈਂ ਬੜੇ ਸ਼ੌਂਕ ਨਾਲ ਚਾਹ ਨਾਲ ਤੁਹਾਡੇ ਘਰ ਆਈ ਹਾਂ।
ਪੁਰੇ ਤੁਹਾਰੇ ਬਸੇ ਜੋ ਆਨ,
ਮੈਂ ਤੁਹਾਡੀ ਨਗਰੀ ਚ ਰਹਿੰਦੀ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਰਾਮਦਾਸਪੁਰ, ਤੇ ਉਥੋਂ ਚੱਲ ਕੇ ਹੁਣ ਤੁਹਾਡੀ ਇਸ ਨਗਰੀ ਚ ਆਈ ਹਾਂ।
ਪਰਮੇਸ਼ਰ ਤੇ ਮੈਂ ਨਿਤ ਜਾਚਾਉ,
ਤੇ ਮੈਂ ਤਾਂ ਪਰਮੇਸ਼ਰ ਤੋਂ ਇਹੀ ਦਾਤ ਮੰਗਦੀ ਹਾਂ।
ਸੁਤਵੰਤੀ ਹੋਏ ਤ੍ਰਿਆ ਮਹਾਨ,
ਜਿਹੜਾ ਮੇਰੇ ਅਸਨ ਤੋਂ ਦੁੱਧ ਪੀ ਲਵੇ ਉਹ ਬੱਚਾ ਵੀ ਜੀਵਿਤ ਰਹਿੰਦਾ ਹੈ, ਤੇ ਉਹਦੀ ਮਾਂ ਵੀ ਸੁਖ ਵਾਲੀ ਰਹਿੰਦੀ ਹੈ, ਉਹ ਵੀ ਸੁਹਾਗਵੰਤੀ ਰਹਿੰਦੀ ਹੈ, ਉਹਦਾ ਵੀ ਭਲਾ ਹੁੰਦਾ ਹੈ, ਉਹਨੂੰ ਕਦੀ ਦੁੱਖ ਨਹੀਂ ਮਿਲਦਾ।
ਇਸ ਬਿਦ ਕਰ ਗੁਜ਼ਰਾਨ ਕਰਾਉ ਸਦ,
ਮੇਰਾ ਗੁਜ਼ਰਾਨ ਐਵੇਂ ਹੀ ਹੁੰਦਾ ਹੈ, ਮੈਂ ਤਾਂ ਦਾਈ ਹਾਂ, ਇਸ ਤਰ੍ਹਾਂ ਬੱਚਿਆਂ ਦੀ ਪਰਵਰਿਸ਼ ਕਰਕੇ ਦੁੱਧ ਆਦਿਕ ਪਿਆ ਕੇ ਸੇਵਾ ਕਰਕੇ मैं अपना गुजरान कर दी हां।
दर्ब सहत पावो सन्मान,
माता गंगा जी तुहाडे तो माया भी लवांगी, मैं सन्मान भी लवांगी, ते दुध प्यावांगी, तुहाडा बच्चा चढ़दी कला च हो जावेगा।
जीवन योग पुत्र है तेरो,
तुहाडा ए पुत्र ए जीवन योग है, बहुत लंबी उम्र होवेगी इना दी।
मुझ को शर्म है दीजे आन,
आओ मनु फड़ाओ बच्चे नू, मेरी कुछ कुख विच दियो, मेरी कुछड़ विच दियो, मैं दुध प्यावनी हां।
तिस ते सुन सब त्रियन सराहे,
इस पापन दाई ने अपनी वड्याई कीती, अपने मुख तो आप ही मिया मिठू बनी हुई है, आप वड्याई कीती ते सब ने सुनिया, सब कहण लगी वाह वाह वाह, ये बड़ी भागा वाली है जड़ी आप चल के आई है।
बसन बेपोकन सुंदर हीर,
बड़े सोहने बस्तर पाए हुए, बड़े सोहने गहने पाए हुए, सब ने जदो वेख्या,
बिना औषधे कुछ के ए हरता,
ए ता बिना दवाई तो ए रोगा नु दूर करने वाली है। अखो सतना
वाहिगुरु,
अजकल ठग कई वेवी आ जाते खालसा जी, सोहने सोहने कपड़े पा के बड़े वधिया चीजा लैके ना, भी लगता भी ये बड़े अमीर होण, वधिया बंदे होण, कई ठग इस तरह बन जाते, जिवें ओह पापी बनी हुई है खालसा जी। बड़े सोहने बस्तर पा के आई दाई, सुंदर गहने पा के, समझा नहीं किसे ने कि पापड़ कौन है, ते सबना ने कहा वाह भाई वाह, ए ता बिना दवाई तो रोग ठीक करने वाली है।
धन तोहे गुण लहयो बडेर,
सारे कहन लगे धन है तू, धन है तू, तेरे च बड़ा बड़ा गुण है।
मर जे सब नारन के लख कर,
इस तरह माता जी ने देखिया भी सारी बीबिया दी हां है, सारे कहंदी हां जी दुध पिया दो, जो सबना दी हां जानी माता जी ने।
मात गंग बिस्माए कनेर,
माता गंगा जी बहुत हैरान हुए,
दियो पुत्र तिस गोद प्रमोदत,
माता जी कहने लो लाई जी लो तुसी रख लो, तुसी दुध प्याओ, बड़े खुश होके माता जी ने उन्हां दी गोदी विच ओ बच्चा पा दिता।
दुष्ट जियत तिन को समशेर,
खालसा जी इन्हां दुष्टां नूं खतम करन लई शमशेर, धन गुरु हरगोबिंद साहिब महाराज शेर वांग हन, दुष्टां दा नाश करन लई धन गुरु हरगोबिंद महाराज आप जोधे हन, शेर हन।
शेरे हा गुरु हर गोविंद चित जानी,
माल रूप धन गुरु हर गोबिंद साहिब महाराज, मीरी पीरी दे मालक पाशा ने अपने मन च सोचिया विचार कीती,
क्रूर जो कर्म आवे नार,
ए जड़ी नारी आई है क्रूर पापण कर्म करने वाली आई है, ए पापी है, इने भैड़ा काम करना है।
दिन चार कते अनमन होए,
इसे करके सी चार दिन तो अनमन हो गए, जान के होए हैं कि असी इहदा बेड़ा पार करना है, इनू मारना है पहला, चार दिन तो असी अनमन भाव साडा मन असी जान के अपने आप नू दूजे पक्ष विच कीता है, ते माता जी सोचणगे भी बच्चा दुध नहीं पी रहा, तां इनू दुध पियाउणगे, तां फड़ाउणगे इनू, ए महाराज सोचते हैं।
जिस ते मात चिंत ले तार,
इस करके माता जी नु भी चिंता जाग पवे,
ताए उछंग देहेगे रुचकर,
माता जी बड़ी रुचि नाल सानू दाई दे हाथ विच देणगे,
या ते पूर्व विधि सुधार,
इस करके महाराज जी ने पहले सारी विधि सुधार ली, महाराज आप दो तीन दिन तो पाशा दुध नहीं पींदे, रोई जांदे जान के, पाशा दा रोना है मनुखां वांग रोना नहीं भाई, ए ता दूजे दा भला करना है, मनुखी लीला करदे होए पाशा बाद रूप च दूजे दा भला करन लई महाराज ए भाणा वरता रहे हन, ताही धन गुरु हरगोबिंद साहिब पाशा ए दुध नहीं पी रहे।
दुष्टन के नाशन को ममतार,
दुष्टा दो नाश करन वाले धन गुरु हरगोबिंद साहिब पातशाह आप विचार करदे वी असीं ताही आए हां दुनिया ते, इन्हां दुष्टा दा पापियां दा पापणा दा ਇਹ ਦਾਈ ਵਰਗੀ ਜਿਹੜੀ ਪਾਪੜ ਹੈ ਇਹਦਾ ਨਾਸ਼ ਕਰਨ ਲਈ
ਸਿਸ ਸਰੂਪ ਤੇ ਕਰੀ ਸੁਕਾਰ।
ਬਚਪਨ ਤੋਂ ਹੀ ਸਿਸ ਰੂਪ ਤੋਂ ਹੀ ਮਹਾਰਾਜ ਜੀ ਨੇ ਇਹ ਕਾਰਜ ਸੇਵਾ ਕੀਤੀ ਹੈ।
ਤਾਏ ਉਹ ਚੰਗ ਗਏ ਹੋਏ ਚੰਚਲ,
ਪਾਤਸ਼ਾਹ ਉਸ ਦਾਈ ਦੇ ਗੋਦ ਵਿਚ ਗਏ ਤੇ ਮਹਾਰਾਜ ਚੰਚਲ ਹੋ ਗਏ। ਚੰਚਲ ਭਾਵ ਮਹਾਰਾਜ ਹੱਥ ਪੈਰ ਮਾਰਦੇ ਹਨ।
ਉਤ ਮੁਖ ਕਰ ਅੰਗ ਚਲੰਤ,
ਮਹਾਰਾਜ ਆਪਣਾ ਮੁਖ ਕਦੀ ਸੱਜੇ ਕਦੀ ਖੱਬੇ ਕਰਦੇ, ਕਦੀ ਹੱਥ ਪੈਰ ਮਾਰਦੇ ਹਨ।
ਕਛੂ ਰੋਦਨ ਕਰ ਬਹੁਰ ਟਿਕੇ ਤਹਿ,
ਥੋੜਾ ਜਾ ਰੋ ਕੇ ਮਹਾਰਾਜ ਟਿਕ ਗਏ ਹਨ।
ਲੋਰੀ ਦੇਤ ਮਧੁਰ ਛਲਵੰਤ,
ਮਧੁਰ ਛਲਵੰਤ ਮਿੱਠੀ ਛਲੀ ਛਲਣ ਵਾਲੀ ਇਹ ਪਾਪਣ ਦਾਈ ਇਹ ਮਿੱਠੀ ਮਿੱਠੀ ਲੋਰੀਆਂ ਦੇ ਰਹੀ ਹੈ। ਆਪਣੇ ਵੱਲੋਂ ਲੋਰੀਆਂ ਦੇ ਕੇ ਬੱਚੇ ਨੂੰ ਚੁੱਪ ਕਰਾ ਲਿਆ ਨੇ।
ਅੰਗਿਆ ਤੇ ਅਸਤਨ ਕਰ ਬਾਹਰ,
ਇਹਨੇ ਆਪਣੇ ਵਸਤਰਾਂ ਤੋਂ ਆਪਣੇ ਅਸਤਨ ਬਾਹਰ ਕੱਢੇ ਹਨ।
ਇੱਕ ਹੱਥ ਸੋ ਸਮੁਖ ਕਰੰਤ,
ਇੱਕ ਹੱਥ ਨਾਲ ਆਪਣੇ ਅਸਤਨ ਬੱਚੇ ਦੇ ਮੁਖ ਵੱਲ ਕੀਤੇ ਹਨ।
ਦੂਸਰ ਕਰ ਪਰ ਸਿਸ ਕੋ ਸਿਰ ਧਾਰ,
ਦੂਜੇ ਹੱਥ ਵਿੱਚ ਇਹਨੇ ਬੱਚੇ ਦੇ ਸੀਸ ਤੇ ਹੱਥ ਧਰਿਆ ਹੈ, ਭਾਵ ਸੀਸ ਅੱਗੇ ਕੀਤਾ ਹੈ।
ਉਪਰ ਡਾਰਿਓ ਬਸਤਰ ਦੁਰੰਤ,
ਆਪਣਾ ਬਸਤਰ ਬੱਚੇ ਦੇ ਸੀਸ ਤੇ ਪਾਤਾ, ਉਹ ਮੁਖ ਢੱਕ ਦਿੱਤਾ ਬੱਚੇ ਦਾ।
ਕਬਿਤ ਤਤ ਚਿਨ ਅੰਤਰ ਬਸਨ ਅਸਤਨ ਦੇਤ,
ਉਸੇ ਵੇਲੇ ਇਹਨੇ ਬਸਤਰ ਉੱਤੇ ਢੱਕ ਕੇ ਨਾ ਬੱਚੇ ਦਾ ਮੁਖ ਵੀ ਢੱਕ ਲਿਆ, ਆਪਣੇ ਅਸਤਨ ਵੀ ਢੱਕ ਲਏ ਤੇ ਬੱਚੇ ਦੇ ਮੁਖ ਵਿੱਚ ਅਸਨ ਪਾਣ ਲਗੀ।
ਇਤਨਾ ਤਨਤ ਗਹਿ ਹੋਏ ਇਤ ਉਤਨਾ,
ਪਾਤਸ਼ਾਹ ਜਾਣ ਕੇ ਨਹੀਂ ਮਸਤਨ ਮੂਝ ਪਾਉਂਦੇ, ਪਤਾ ਜ਼ਹਿਰ ਹੈ। ਜਾਣੀ ਜਾਣ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ ਜਾਣਦੇ ਹਨ ਕਿ ਇਹਨੂੰ ਜ਼ਹਿਰ ਲੱਗਿਆ ਹੋਇਆ ਹੈ। ਮਹਾਰਾਜ ਜਾਣ ਇਧਰ ਜਾਣ ਬੁੱਝ ਕੇ ਇਧਰ ਉਧਰ ਮੂੰਹ ਮਾਰਦੇ ਹਨ।
ਗਾਡੋ ਜਬ ਕੇਨ ਤੋ ਪਿਓ ਉਧਰ ਕੋਲੀਨ ਮੁਖ,
ਜਦੋਂ ਉਹਨਾਂ ਨੇ ਬੁਰਾ ਜ਼ੋਰ ਲਾਇਆ ਤੇ ਮਹਾਰਾਜ ਜੀ ਨੇ ਫਿਰ ਆਪਣਾ ਭਾਣਾ ਵਰਤਾਇਆ ਹੈ।
ਹੱਥ ਕੋ ਪਸਾਰ ਗਹੀ ਛੋਰੀ ਤਬ ਗੂਤ ਨਾ,
ਪਾਤਸ਼ਾਹ ਨੇ ਇੱਕ ਹੱਥ ਨਾਲ ਦੀ ਗੁੱਤ ਫੜ ਲਈ, ਉਸ ਦਾਈ ਦੀ ਗੁੱਤ ਫੜ ਲਈ ਚੰਗੀ ਤਰ੍ਹਾਂ, ਇੱਕ ਹੱਥ ਨਾਲ ਪਾਤਸ਼ਾਹ ਨੇ ਗੁੱਤ ਫੜ ਲਈ ਉਹਦੀ।
ਦੂਜੇ ਹੱਥ ਸਾਥ ਗਇਓ ਦੂਜੋ ਕੁਛ ਦ੍ਰਿੜ ਕਰ,
ਦੂਜੇ ਹੱਥ ਨਾਲ ਮਹਾਰਾਜ ਜੀ ਨੇ ਦੂਜਾ ਕੁਛ ਦੂਜਾ ਅਸਨ ਪਕੜ ਲਿਆ ਉਹਦਾ, ਦੂਜਾ ਆਸਨ ਫੜ ਕੇ ਮਹਾਰਾਜ ਜੀ ਨੇ।
ਖੋਟੀ ਕ੍ਰਿਤ ਹੇਤ ਆਈ ਲਾਗੇ ਲੋਭ ਭੂਤ ਨਾ,
ਜਿਹੜੀ ਖੋਟੀ ਕ੍ਰਿਤ ਕਰਨ ਵਾਲੀ ਇਹ ਪਾਪਣ ਇਹ ਭੂਤਨਾ ਭੂਤ ਰੂਪ ਹੈ, ਇਹ ਪਾਪ ਵਰਤਾਉਣ ਆਈ ਹੈ ਤੇ ਮਹਾਰਾਜ ਨੇ ਉਹਨੂੰ ਕਿਵੇਂ ਮਾਰਿਆ ਸੁਣੀਏ ਜੀ।
ਜਾਂ ਕੋ ਮਨ ਪੂਤ ਨਾ ਲਖਿਓ ਗੁਰੂ ਸਪੂਤ ਨਾ,
ਕੋ ਮਨ ਪੂਤ ਨਾ ਜਿਹਦਾ ਮਨ ਪਵਿੱਤਰ ਨਹੀਂ ਹੈ, ਐਸੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਸ੍ਰੇਸ਼ਟ ਪੁੱਤਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਾਹਿਬਜ਼ਾਦੇ।
ਕਿਸੀ ਕੋ ਤੀਰ ਪੂਤ ਨਾ ਸੰਘਾਰੀ ਸਮ ਪੂਤ ਨਾ,
ਭਾਈ ਇਹ ਪਾਪਣ ਪੂਤ ਨਾ ਇਹਦੇ ਘਰ ਪੁੱਤਰ ਵੀ ਨਹੀਂ ਹੈ। ਆਖੋ ਪੂਤਨਾ, ਤੀਜੇ ਪੂਤਨਾ ਦਾ ਅਰਥ ਹੈ ਪੂਤਨਾ, ਜਿਹਦੇ ਘਰ ਪੁੱਤਰ ਨਹੀਂ ਹੈ। ਜਿਹਦੇ ਘਰ ਪੁੱਤਰ ਨਾ ਹੋਵੇ ਨਾ ਉਹ ਪਾਪ ਇਸ ਤਰ੍ਹਾਂ ਹੀ ਕਰਦਾ ਖਾਲਸਾ ਜੀ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹੁਣ ਪੂਤਨਾ ਵਾਂਗ ਇਹਦਾ ਸੰਘਾਰ, ਚੌਥਾ ਅਰਥ ਹੈ ਪੂਤਨਾ, ਜੋ ਦਾਈ ਸੀ ਖਾਲਸਾ ਕ੍ਰਿਸ਼ਨ ਜੀ ਨੂੰ ਮਾਰਨ ਆਈ ਸੀ ਤੇ ਉਹਦੇ ਵਾਂਗ ਪਾਤਸ਼ਾਹ ਸੰਘਾਰ ਕਰਨ ਲੱਗੇ ਦਾ।
ਗਾਢੇ ਅੰਗ ਪੀਰ ਕਰ ਗਾਢੀ ਔਰ ਪੀਰ ਕਰ,
ਪਾਤਸ਼ਾਹ ਨੇ ਗਾਢੇ ਹੱਥ ਨਾਲ ਭਾਵ ਉਹਦੇ ਅਸਤਨ ਪੜ ਲਏ ਤੇ ਚੰਗੀ ਤਰ੍ਹਾਂ ਜਦੋਂ ਦਬਾਇਆ,
ਪ੍ਰਾਣ ਤੇ ਸਰੀਰ ਕਰ ਭਿੰਨ ਐਚ ਲੀਨਿਓ,
ਜ਼ਹਿਰ ਉਹਦੇ ਅੰਦਰ ਚਲਾ ਗਿਆ ਖਾਲਸਾ ਜੀ। ਜਿਹੜਾ ਜ਼ਹਿਰ ਪਾਤਸ਼ਾਹ ਨੂੰ ਕਹਿ ਲੋ ਪਵਾਣ ਆਈ ਸੀ, ਚੁੰਘਾਣ ਆਈ ਸੀ, ਮੂੰਹ ਤੇ ਲਾਣ ਆਈ ਸੀ ਨਾ, ਤੇ ਪਾਤਸ਼ਾਹ ਨੇ ਜਦੋਂ ਅਸਨ ਦਬਾਏ ਉਹ ਜ਼ਹਿਰ ਉਲਟਾ ਉਹਦੇ ਅੰਦਰ ਚਲੇ ਗਏ, ਜਦੋਂ ਉਹਦੇ ਅੰਦਰ ਜ਼ਹਿਰ ਨੇ ਪ੍ਰਵੇਸ਼ ਕੀਤਾ।
ਜੈਸੇ ਪੋਲ ਤੀਲ ਤੇ ਕਿਲਾਲ ਕੋ ਸੁਫੂਕ ਨਾਲ,
ਤੁਸੀਂ ਵੇਖਿਆ ਹੋਣਾ ਖਾਲਸਾ ਜੀ ਕਣਕ ਦੇ ਡੱਕੇ ਜੇ ਹੁੰਦੇ ਨਾ, ਬੱਚੇ ਫੂਕ ਮਾਰ ਕੇ ਪਾਣੀ ਖਿੱਚਦੇ ਉਹਨਾਂ ਚ, ਇਸੇ ਤਰ੍ਹਾਂ ਪਾਤਸ਼ਾਹ ਨੇ ਭਾਣਾ ਵਰਤਾਇਆ ਕਿ ਫੂਕ ਮਾਰ ਕੇ ਖਾਲਸਾ ਜੀ ਪਾਤਸ਼ਾਹ ਨੇ ਉਹ ਫੂਕ ਪਾਤਸ਼ਾਹ ਦੀ ਭਾਣਾ ਹੀ ਸੀ ਮਹਾਰਾਜ ਜੀ ਨੇ, ਉਹ ਪਾਤਸ਼ਾਹ ਨੂੰ ਜ਼ਹਿਰ ਵਾਲਾ ਦੁੱਧ ਪਿਆਉਣ ਆਈ ਸੀ ਤੇ ਮਹਾਰਾਜ ਨੇ ਆਪਣੇ ਭਾਣੇ ਵਿੱਚ ਉਹ ਦੁੱਧ ਉਹਦੇ ਅੰਦਰ ਛੱਡਤਾ, ਭਾਵ ਉਹ ਜ਼ਹਿਰ ਉਹਦੇ ਅੰਦਰ ਭੇਜ ਦਿੱਤਾ।
ਖੈਂਚ ਲੇਤ ਬਾਲਕ ਸੁਭਾਏ ਕਹੀ ਕੀਨਿਓ।
ਪਾਤਸ਼ਾਹ ਨੇ ਚੰਗੀ ਤਰ੍ਹਾਂ ਜਦੋਂ ਦੁੱਧ ਉਹਦੇ ਅੰਦਰ ਜ਼ਹਿਰ ਵਾਲਾ ਭੇਜਿਆ, ਜ਼ਹਿਰ ਉਹਦੇ ਅੰਦਰ ਚਕਾਇਆ, ਤੇ ਉਹਨੇ ਆਪਣੇ ਵੱਲੋਂ ਬੱਚੇ ਨੂੰ ਪਰੇ ਕਿਰਤ ਕਰਨ ਦੀ ਕੋਸ਼ਿਸ਼ ਕੀਤੀ।
ਹਾਏ ਹਾਏ ਬੋਲਤੀ ਬਿਹਾਲ ਹੈ ਵਿਸਾਲ ਬਾਲ।
ਅੰਦਰ ਜ਼ਹਿਰ ਚੜਿਆ ਉਹਨੂੰ ਹਾਏ ਹਾਏ ਕਰਦੀ ਹੈ, ਬੜੀ ਉੱਚੀ ਆਵਾਜ਼ ਬੋਲਦੀ ਹੈ, ਐ ਬੱਚਿਆ ਛੱਡ ਦੇ ਮੈਨੂੰ, ਛੱਡ ਦੇ, ਮੈਂ ਤਾਂ ਮਰ ਚੱਲੀ ਹਾਂ।
ਛੋਰੋ ਅਬ ਮੋਹੇ ਕੋ ਪ੍ਰਤਾਪ ਚਿੰਨ ਚੀਨਿਓ।
ਤੁਹਾਡਾ ਪ੍ਰਤਾਪ ਵੇਖ ਲਿਆ ਮਹਾਰਾਜ, ਵੇਖ ਲਿਆ ਤੁਹਾਡਾ ਪ੍ਰਤਾਪ ਪਾਤਸ਼ਾਹ, ਛੱਡ ਦੋ ਮੈਨੂੰ, ਛੱਡ ਦੋ ਹੁਣ, ਮੈਂ ਤਾਂ ਮਰ ਚੱਲੀ ਹਾਂ।
ਲੋਚਨ ਮੈਂ ਨੀਰ ਭਰ ਧੀਰ ਹਰ ਚੀਰ ਤਜ।
ਲੋਚਨ ਮੈਂ ਨੀਰ ਭਰ, ਅੱਖਾਂ ਚ ਉਹਦੇ ਹੰਝੂ ਆ ਗਏ, ਮਰਨ ਵਾਲੀ ਹੈ, ਦੇਖਾ ਸਰੀਰ ਤੇ ਪੀੜਾ ਹੋਣ ਲੱਗੀ ਹੈ।
ਪਰੇ ਸਭ ਤੀਰ ਧਰ ਪ੍ਰਾਣ ਕਰ ਹਿੰਨਿਓ।
ਉਹਨੂੰ ਪ੍ਰਾਣ ਤੋਂ ਵੱਖਰਾ ਕਰ ਲਿਆ, ਪ੍ਰਾਣ ਉਹਦੇ ਜਾਣ ਲੱਗੇ ਹੁਣ, ਤੇ ਸਾਰਾ ਉਹਦਾ ਹੌਸਲਾ ਢਹਿ ਢੇਰੀ ਹੋ ਗਿਆ।
ਭੂਕ ਤੇ ਪੁਕਾਰ ਪੇ ਸੰਭਾਰ ਹੈ ਪਸਾਰ ਅੰਗ।
ਭੂਕਦੀ ਹੈ, ਪੁਕਾਰ ਕਰਦੀ ਹੈ, ਆਪਣੇ ਸਰੀਰ ਦੇ ਅੰਗ ਉਹਦੇ ਬੇਸੰਭਾਰ ਹੋ ਗਏ ਹਨ।
ਹਰੇ ਅੰਮ੍ਰਿਤ ਪਏ ਦ੍ਰਿਗ ਨਿਕਰੇ ਪਰ ਜਾਣਿਓ।
ਤੇ ਖਾਲਸਾ ਜੀਓ, ਅੱਖਾਂ ਖੁੱਲੀਆਂ ਹੀ ਰਹਿ ਗਈਆਂ, ਬਸ ਮੂੰਹ ਤੋਂ ਝੱਗ ਜੀ ਨਿਕਲਦੀ ਪਈ ਹੈ, ਤੇ ਇਸ ਤਰ੍ਹਾਂ ਪਾਪਣ ਇਹ ਮੌਤ ਤੇ ਵਸ ਹੋ ਗਈ। ਖਾਲਸਾ ਜੀਓ, ਜਿਹੜੀ ਗੁਰੂ ਪਾਤਸ਼ਾਹ ਨੂੰ ਮਾਰਨ ਵਾਸਤੇ ਆਈ, ਜਿਸਦਾ ਸਾਹਿਬ ਡਾਢਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ। ਗੁਰੂ ਪਾਤਸ਼ਾਹ ਆਪ ਹੀ ਪਰਮੇਸ਼ਰ ਹਨ, ਪਰਮੇਸ਼ਰ ਨੂੰ ਕੌਣ ਮਾਰ ਸਕੇਗਾ ਭਾਈ। ਪਰਮੇਸ਼ਰ ਨੂੰ ਮਾਰਨ ਵਾਸਤੇ ਆਈ, ਪਰ ਆਪ ਹੀ ਮਹਾਰਾਜ ਜੀ ਨੇ ਇਹਦਾ ਉਧਾਰ ਕਰ ਦਿੱਤਾ।
ਤੇ ਚਗੋਰ ਜਾਤ ਪੀਰੀ ਪਰ ਗਈ ਗਾਤ।
ਖਾਲਸਾ, ਝੱਗ ਜੀ ਬਾਹਰ ਆ ਰਹੀ ਹੈ, ਸਾਰਾ ਸਰੀਰ ਪੀਲਾ ਪੈ ਗਿਆ ਪਾਪਣ ਦਾ।
ਭਾਇਓ ਉਤਪਾਤ ਹੇਰ ਨਾਰੇ ਬਿਸਮਾਈ ਮਨ।
ਐਸਾ ਉਤਪਾਤ ਉੱਥੇ ਹੋਇਆ, ਉਸ ਉਤਪਾਤ ਨੂੰ ਵੇਖ ਕੇ ਨਰ ਨਾਰੀ ਇਸਤਰੀ ਪੁਰਖ ਸਾਰੇ ਹੈਰਾਨ ਹੋਣ ਲੱਗੇ।
ਕਹਾਂ ਹੋਏ ਗਏ ਬੈਠੀ ਸਭਨ ਮੈਂ ਲਿਓ ਸਿਸ।
ਉਹ ਦੇਖਣ ਲੱਗੇ ਵੀ ਕੀ ਪਹਾਣਾ ਵਾਪਰ ਗਿਆ ਇਕਦਮ, ਇਹ ਤਾਂ ਸਭ ਤੋਂ ਵੱਖਰੀ ਹੋ ਕੇ ਬੱਚੇ ਨੂੰ ਲੈ ਕੇ ਬੈਠੀ ਸੀ।
ਤ੍ਰਾਸ ਉਪਜਯੋ ਤਜੀ ਡਰ ਜਹਾਂ ਪਰਿਓ ਤਨ।
ਸਭ ਦੇ ਮਨ ਚ ਡਰ ਪੈਦਾ ਹੋ ਗਿਆ, ਤੇ ਸਾਰੇ ਦੂਰ ਦੂਰ ਹੋ ਗਏ ਬੀਬੀਆਂ, ਇਹ ਕੀ ਭਾਣਾ ਵਾਪਰ ਗਿਆ।
ਗੰਗਾ ਪੈ ਪੀਤ ਪਈ ਪੁੱਤਰ ਕੋ ਗਹਿਣ ਧਾਈ।
ਮਾਤਾ ਗੰਗਾ ਜੀ ਬੜੇ ਭੈ ਪੀਤ ਹੋਏ, ਡਰੇ, ਤੇ ਫਟਾਫਟ ਪੁੱਤਰ ਦੇ ਨੇੜੇ ਆਏ, ਆਪਣੇ ਬਾਲਕ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਨੇੜੇ ਆਏ, ਤੇ ਬੱਚੇ ਨੂੰ ਪਕੜਨਾ ਚਾਹੁੰਦੇ ਹਨ।
ਆਥਨ ਉਚਾਵੇ ਪ੍ਰਿਆ ਕਿਰਪਨ ਕੋ ਮਾਨੋ ਧਨ।
ਜਿਵੇਂ ਕੋਈ ਕਿਰਪਨ ਕਹਿੰਦੇ ਕੰਜੂਸ, ਕੰਜੂਸ ਹਮੇਸ਼ਾ ਮਾਇਆ ਨੂੰ ਗੱਫੇ ਦਫੇ ਪਾਉਂਦਾ ਕਿ ਮਾਇਆ ਮੇਰੇ ਕੋਲ ਆ ਜਾਵੇ। ਅੱਜ ਮਾਤਾ ਹੈ ਤਾਂ ਕੰਜੂਸ ਨਹੀਂ, ਪਰ ਪੁੱਤਰ ਲਈ ਕੰਜੂਸ ਬਣੇ ਹੋਏ ਕਿ ਮੇਰੇ ਪੁੱਤਰ ਨੂੰ ਕੁਛ ਨਾ ਹੋ ਜਾਵੇ। ਕੰਜੂਸ ਵਾਂਗ ਮਾਤਾ ਆਪਣੇ ਸਾਹਿਬਜ਼ਾਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਚੁੱਕਣਾ ਚਾਹੁੰਦੀ ਹੈ।
ਹੱਥ ਗਹੇ ਬੇਨੇ ਬਲ ਸਾਥ ਨਹਿ ਛੋੜੇ ਤਾਹੇ।
ਉਹਦੀ ਗੁੱਤ ਫੜੀ ਹੋਈ ਹੈ, ਅਖੀਲੇ ਦਮ ਤੱਕ ਮਾਰ ਕੇ ਉਧਰ ਹੀ ਛੱਡਣੀ ਤੈਨੂੰ, ਭਾਵ ਇਹਦਾ ਤੈਨੂੰ ਪੂਰਾ ਉੱਤੇ ਤੋੜ ਕੇ ਜਾਣਾ ਹੈ। ਉਹਦੀ ਗੁੱਤ ਫੜੀ ਹੋਈ ਮਹਾਰਾਜ ਜੀ ਨੇ, ਉਹਦੀ ਗੁੱਤ ਨੀ ਛੱਡਦੇ ਮਹਾਰਾਜ ਜੀ।
ਹੱਥ ਛੋਟ ਕਾਵੇ ਕਹਾ ਏਤ ਨੂੰ ਸੋ ਹੋਏ ਜੋਰ।
ਕਿਤਨਾ ਬਲ ਹੈ ਬਚਪਨ ਵਿਚ, ਅਜੇ ਉਮਰ ਖਾਲਸਾ 40 ਦਿਨ ਦੀ ਹੈ, ਸਵਾ ਮਹੀਨੇ ਦੀ। ਗੁਰੂ ਪਾਤਸ਼ਾਹ ਦੀ ਉਮਰ ਨੀ ਵੇਖੀ ਦੀ, ਉਹ ਤਾਂ ਪਰਮੇਸ਼ਰ ਸਰੂਪ ਹਨ ਮਹਾਰਾਜ। ਇਤਨੇ ਜ਼ੋਰ ਨਾਲ ਪਾਤਸ਼ਾਹ ਨੇ ਗੁੱਤ ਫੜੀ ਹੋਈ, ਮਾਂ ਗੰਗਾ ਛੁਡਾ ਛੁਡਾ ਕੇ ਥੱਕ ਗਈ, ਪਰ ਮਾਤਾ ਜੀ ਤੋਂ ਗੁੱਤ ਨੀ ਛੁਡਾਈ ਗਈ ਮਹਾਰਾਜ ਦੇ ਹੱਥੋਂ। ਤੇ ਮਾਤਾ ਜੀ ਕਹਿਣ ਲੱਗੇ,
ਦਾਸ ਕੋ ਪੁਕਾਰੇ ਰਿਸ ਭਰੀ ਕਿਉਂ ਨਾ ਆਵੇ ਪਾਸ।
ਪਾਤਸ਼ਾਹ ਦੀ ਮਾਤਾ ਗੰਗਾ ਜੀ ਕਹਿਣ ਲੱਗੇ, ਨੀ ਦਾਸੀਓ ਨੇੜੇ ਕਿਉਂ ਨੀ ਆਉਂਦੀਆਂ, ਨੇੜੇ ਆਓ, ਆ ਕੇ ਛੁਡਾਓ ਗੁੱਤ ਨੂੰ।
ਕੰਪਤ ਸਰੀਰ ਤ੍ਰਾਸ ਧਾਰੈ ਉਤਪਾਤ ਘੋਰ।
ਜਿਹਦਾ ਸਰੀਰ ਵੀ ਕੰਬਦਾ ਹੈ, ਤੇ ਬਹੁਤ ਡਰ ਰਹੇ ਹਨ ਮਾਤਾ ਜੀ।
ਮੇਲੇ ਗਨ ਆਏ ਨੀਠ ਨੀਠ ਕਰ ਛੋਰੀ ਤਬ।
ਸਾਰੀ ਦਾਸੀਆਂ ਨੇੜੇ ਆਈਆਂ, ਤੇ ਸਭ ਨੇ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ, ਤੇ ਤਾਂ ਮਹਾਰਾਜ ਨੇ ਆਸਾ ਆਸਾ ਹੱਥ ਛੱਡਿਆ। ਦੇਖੋ ਇਹ ਪਾਤਸ਼ਾਹ ਦੀ ਉਮਰ ਅਜੇ 40 ਖਾਲਸਾ ਦਿਨ ਦੀ ਹੈ। ਇਹ ਬਲ ਕਹਿ ਲੋ ਖਾਲਸਾ ਇਤਨਾ ਹੈ ਕਿ ਸਾਰੀ ਧਰਤੀ ਨੂੰ ਪਾਤਸ਼ਾਹ ਦਬਾਉਣ ਵਾਲੇ ਹਨ ਮਹਾਰਾਜ। ਐਸੇ ਪਾਤਸ਼ਾਹ ਦਾ ਹੱਥ ਸਭ ਨੇ ਮਿਲ ਕੇ ਜੁੜਾਇਆ, ਜਦੋਂ ਸਭ ਨੇ ਛੁਡਾਇਆ ਹੈ
ਕੰਠ ਸੋ ਲਗਾਇਓ ਨੰਦ ਭਰਿਓ ਹੈ ਬਿਲੰਦ ਸ਼ੋਰ।
ਮਾਤਾ ਜੀ ਨੇ ਬੱਚੇ ਨੂੰ ਫਟਾਫਟ ਗਲੇ ਨਾਲ ਲਗਾਇਆ, ਮਾਂ ਦੇ ਮਨ ਚ ਹੁਣ ਆਨੰਦ ਆਇਆ ਥੋੜਾ ਜਾ।
ਪਰੇ ਜਿਸ ਠੌਰ ਅਵ ਲੋਕਤ ਨਾ ਤਾਹੀ ਓਰ,
ਜਿੱਥੇ ਦਾਈ ਮਰੀ ਪਈ ਹੈ ਨਾ, ਲੋਕੀ ਨੂੰ ਵੇਖਦੇ ਵੀ ਨਹੀਂ ਵੀ ਪਾਪਣ ਕੀ ਕਰਮ ਕਰਕੇ ਬੈਠ ਗਈ, ਇਹ ਪਾਪਣ ਆ ਮਰ ਗਈ, ਇਹ ਪਤਾ ਨੀ ਕੀ ਭਾਣਾ ਵਰਤਾਇਆ ਇਹਨੇ।
ਡਰੇ ਔਰ ਹੋਰ ਤਾਈ ਥਾਨਨ ਥਾਨ ਨਿਜ ਛੋਰ ਛੋਰ,
ਬੀਬੀਆਂ ਪਿੱਛੇ ਹੋ ਗਈ ਆਪਣਾ ਥਾਂ ਛੱਡ ਕੇ, ਉਹਨਾਂ ਵੱਲ ਕੋਈ ਵੇਖਦਾ ਵੀ ਨੀ ਪਾਪਣ ਵੱਲ, ਦੂਜੀ ਬੀਬੀਆਂ ਖਾਲਸਾ ਜੀ ਆਪਣੀ ਥਾਂ ਤੋਂ ਪਿੱਛੇ ਹਟ ਗਈਆਂ।
ਮਰੀ ਦੁਰਾਚਾਰਣੀ ਤੇ ਕੁਛ ਕੋ ਪ੍ਰਕਾਸ਼ ਭਇਓ,
ਦੁਰਾਚਾਰਣੀ ਮਰੀ ਪਾਪਣ ਮਰੀ ਤੇ ਉਹਦੀ ਰੂਹ ਉਹਦਾ ਜੋ ਜਿਹੜਾ ਪ੍ਰਕਾਸ਼ ਰੂਪ ਹੈ ਨਾ ਜਦੋਂ ਉੱਤੇ ਉਜਾਣ ਲਗਾ।
ਬੀਜੜੇ ਕੇ ਰੇਤ ਥਰਕਾਈ ਹੈ ਅਜ਼ਰ ਵਿੱਚ,
ਕਹਿੰਦੇ ਵਿਹੜੇ ਵਿੱਚ, ਵਿਹੜੇ ਚ ਬਿਜਲੀ ਵਾਂਗ ਚਮਕ ਕੇ ਉਹਦੀ ਜੋਤ ਜਾਣ ਲੱਗੀ।
ਸਭ ਕੇ ਬਲੋਚਨ ਗਏ ਹੈ ਮੁੰਦ ਤੇਹਿਸ਼ਨ,
ਕਿਤਨਾ ਪ੍ਰਕਾਸ਼ ਜੋਤ ਦਾ ਕਿਤਨਾ ਪ੍ਰਕਾਸ਼ ਹੁੰਦਾ ਖਲ, ਸਭ ਦੀਆਂ ਅੱਖਾਂ ਬੰਦ ਹੋਣ ਲੱਗੀਆਂ, ਅੱਖਾਂ ਝੁੰਧਿਆ ਗਈ ਸਭ ਦੀਆਂ, ਇਹ ਕੀ ਜਾ ਰਿਹਾ ਹੈ।
ਬੋਲਤ ਨਾ ਬੈਨ ਕੋਈ ਹੇਰ ਕੈ ਕਰਮ ਨੀਚ,
ਉਸ ਨੀਚ ਪਾਪਣ ਦੇ ਨੀਚ ਕਰਮ ਵੇਖ ਕੇ ਕੋਈ ਬੋਲਦਾ ਨਹੀਂ, ਸਭ ਦੀਆਂ ਅੱਖਾਂ ਚੁੰਦੇ ਆ ਗਈਆਂ।
ਹੱਥ ਜੁਗ ਪਾਵ ਕੋ ਪਸਾਰ ਕੈ ਪਰੀ ਹੈ ਧਰ,
ਹੱਥ ਪੈਰ ਉਹਦੇ ਪਸਾਰੇ ਪਏ ਹਨ, ਮੂੰਹ ਤੋਂ ਝੱਗ ਬਾਹਰ ਆ ਰਹੀ, ਅੱਖਾਂ ਖੁੱਲੀਆਂ ਹਨ ਬਸ, ਜੋਤ ਉਹਦੀ ਬਾਹਰ ਉੱਡ ਰਹੀ ਜਾ ਰਹੀ ਹੈ।
ਦਾਸ ਗਨ ਦਾਸੀ ਮਿਲ ਦੇਖੀ ਸੋ ਗ੍ਰਸੀ ਹੈ ਮੀਚ,
ਸਾਰੇ ਦਾਸ ਦਾਸੀਆਂ ਨੇ ਬੀਬੀਆਂ ਨੇ ਗੁਰਮੁਖਾਂ ਨੇ ਪਿਆਰਿਆਂ ਨੇ ਵੇਖਿਆ ਕਿ ਇਹ ਦਾਈ ਇਹ ਮੌਤ ਤੇ ਬਸ ਹੋ ਗਈ ਹੈ।
ਜੀਵ ਗਏ ਉਪਰ ਅਪਰ ਦੇਹ ਧਾਰ ਕਰ,
ਜੀਵ ਆਤਮਾ ਉੱਤੇ ਜਾ ਰਹੀ ਹੈ ਹੁਣ ਖਾਲਸਾ ਜੀ, ਇਹਨੇ ਇਹ ਸਰੀਰ ਛੱਡਤਾ, ਕੋਈ ਹੋਰ ਸਰੀਰ ਧਾਰਨ ਕਰਨਾ ਪਾਪਣ ਨੇ।
ਗੁਰਛਤ ਕੋਈ ਲਖ ਤਾਂ ਕੇ ਮੁਖ ਬਾਰ ਬੀਸੀ ਚ,
ਖਾਲਸਾ ਜੀ ਉਹ ਲੱਗਦਾ ਮੂਰਛਿਤ ਹੋਈ ਹੈ ਤੇ ਕਈ ਉਹਦੇ ਮੁਖ ਤੋਂ ਪਾਣੀ ਵੀ ਉੱਤੇ ਮਾਰਦੇ ਹਨ।
ਇਸ ਪ੍ਰਕਾਰ ਜਬ ਮਰ ਗਈ ਅਪਰ ਦੇਹ ਤਰ ਸੋਏ,
ਜਦੋਂ ਉਹ ਪਾਪਣ ਮਰੀ ਪੂਤਨਾ ਵਾਂਗ ਇਹਦਾ ਉਧਾਰ ਕੀਤਾ ਪਾਤਸ਼ਾਹ ਨੇ ਭਾਈ, ਇਸ ਸਰੀਰ ਤੋਂ ਉਧਾਰ ਕਰਤਾ, ਇਹਨੇ ਦੂਜਾ ਸਰੀਰ ਧਾਰਨ ਕਰਨਾ ਹੈ।
ਛਾਪ ਆਕਾਸ਼ ਮੈਂ ਭੇਦ ਨਿਜ ਭਾਨਤ ਸੁਨਤ ਸਭ ਕੋਏ,
ਸਾਰਿਆਂ ਦੇ ਗੱਲਾਂ ਕਰਦਿਆਂ ਸੁਣਦਿਆਂ ਉਹਦੀ ਜੋਤ ਉੱਤੇ ਜਾ ਰਹੀ ਹੈ ਖਾਲਸਾ ਜੀ, ਸਾਰੇ ਵੇਖਦੇ ਜਾ ਰਹੇ ਵੀ ਪ੍ਰਕਾਸ਼ ਰੂਪ ਕਿੱਥੋਂ ਜਾ ਰਿਹਾ ਹੈ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀੜੀ ਦੇ ਮਾਲਕ ਨੇ ਉਹਦਾ ਉਧਾਰ ਕੀਤਾ, ਬੇੜਾ ਪਾਰ ਕੀਤਾ ਉਸ ਜੂਨ ਤੋਂ, ਤੇ ਹੁਣ ਦੱਸੇਗੀ ਮੈਂ ਕੌਣ ਆ, ਦੱਸੇਗੀ ਆਪਣੇ ਬਾਰੇ ਉਹ ਜੋਤ ਰੂਪ ਕਿ ਮੈਂ ਕਿਹੜਾ ਪਾਪ ਕੀਤਾ ਤੇ ਕਿਹੜੇ ਹੁਣ ਮੇਰਾ ਭਲਾ ਕਿਵੇਂ ਹੋਣਾ ਹੈ, ਆਪਣੇ ਬਾਰੇ ਉਹ ਆਪ ਦੱਸੇਗੀ ਖਾਲਸਾ ਜੀ। ਉਹ ਇਤਿਹਾਸ ਅਗਲੇ ਪ੍ਰਕਰਣਾਂ ਵਿਖੇ ਸ਼੍ਰਵਣ ਕਰਨਾ ਜੀ।